नमस्कार दोस्तों, आदाब, जिंदगी जिंदाबाद। मैं हाँ तुहाड़ा दोस्त ते होस्ट संजीव शाद। इस वक्त तुसी सुन रहे हो टू द पॉइंट शाद। जी हाँ, सुनना भी एक कला है और कहिंदे ने जदों कोई बंदा सुनता है तो वह वर्तमान विच हुंदा है। ते आओ अज सुनदे हाँ एक ऐसे शख्स की गल, एक ऐसी शख्सियत की गल जो मानवता के कल्याण हेतु कम कर रहे हैं। जी हाँ, हरियाणा दे विच सरसा जिला और सरसा शहर। जदों असी सरसे तो दिल्ली जाईदा सरसे तो लगभग 2 या 3 किलोमीटर दूर एक बहुत ही खूबसूरत दिल नूं छूण वाली भावनात्मक बिल्डिंग नज़र आउंदी है और बिल्डिंग दे उत्ते भाई कन्हैया आश्रम लिखा होया है। मल्लो मल्ली ब्रेक लगते हैं और जो ब्रेक लगते हैं तो साडा जी करता है कि उस बिल्डिंग के अंदर जाइए। जेकर तुसीं अज तक नहीं गए तो प्लीज़ उस बिल्डिंग के अंदर जरूर जाना, क्योंकि उत्थे तुहानूं एक अलग जी दुनिया मिलेगी जिथे हसदा खेड़दा परमात्मा तुहानूं नज़र आएगा। जी हाँ, मैं गल कर रहा हाँ सरदार गुरविंदर सिंह जी की, जो कि भाई कन्हैया मानव सेवा ट्रस्ट के मुख्य सेवादार ने। बहुत सारे लोग इस ट्रस्ट में काम कर रहे हैं, कोई अगे आके काम कर रहा है, कोई पिछे रह के काम कर रहा है। मैं ये कहाँ कि परमात्मा का काम परमात्मा रूपी लोग ही कर रहे हैं। जिन्हां की आत्मा परम हो जाती है उही परमात्मा हो जाता है। तो आओ गलबात करते हाँ मुख्य सेवादार सरदार गुरविंदर सिंह जी। सत श्री अकाल जी।
ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਸਤਿ ਸ਼੍ਰੀ ਅਕਾਲ।
ਗੁਰਵਿੰਦਰ ਜੀ, ਬਹੁਤ ਵਧੀਆ ਦੁਨੀਆ ਵਸਾਈ ਹੈ ਤੁਸੀਂ ਔਰ ਇਸ ਦੁਨੀਆ ਦੇ ਵਿੱਚ ਪਰਮਾਤਮਾ ਨਜ਼ਰ ਆਉਂਦਾ ਹੈ। ਇਹ ਕਦੋਂ ਸ਼ੁਰੂ ਹੋਇਆ ਸਰ ਭਾਈ ਕਨਈਆ ਆਸ਼ਰਮ, ਜਦੋਂ ਕਦੋਂ ਇਸਦੀ ਮਹਿਸੂਸ ਤੁਹਾਨੂੰ ਨਜ਼ਰ ਆਈ? ਤੁਸੀਂ ਮੈਂ ਚਾਹਾਂਗਾ ਕਿ ਸਟਾਰਟਿੰਗ ਪੁਆਇੰਟ ਜਿੱਥੋਂ ਤੁਹਾਨੂੰ ਲੱਗਿਆ ਕਿ ਇਹ ਕੰਮ ਕਰਨਾ ਚਾਹੀਦਾ, ਪਲੀਜ਼ ਉਹ ਸਾਡੇ ਸ਼ਰੋਤਾਵਾਂ ਨੂੰ ਜ਼ਰੂਰ ਦੱਸੋ ਸਰ।
ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਸ਼ਰੋਤਾਵਾਂ ਨੂੰ ਤੁਹਾਨੂੰ ਧੰਨਵਾਦ ਦੇਣਾ ਚਾਹਾਂਗਾ ਇਸ ਗੱਲਬਾਤ ਲਈ। ਉਸ ਤੋਂ ਬਾਅਦ ਜਿਹੜੀ ਗੱਲ ਤੁਸੀਂ ਹੁਣ ਕਹੀ ਹੈ ਵੀ ਇਸ ਦੀ ਸ਼ੁਰੂਆਤ ਕਿੱਥੋਂ ਹੋਈ
ਜੀ,
ਇੱਕ ਜਿਹੜੀ ਕੁਦਰਤ ਹੈ ਉਹ ਕੁਦਰਤ ਆਪਣੇ ਆਪ, ਪਰਮਾਤਮਾ ਆਪਣੇ ਆਪ ਸਾਰਾ ਕੁਛ ਕਰਾਉਂਦਾ
ਜੀ।
ਸ਼ੁਰੂਆਤ ਦੀ ਅਗਰ ਆਪਾਂ ਗੱਲ ਕਰੀਏ, ਜਿਹੜੀ ਆਸ਼ਰਮ ਦੀ ਸ਼ੁਰੂਆਤ ਹੈ ਉਹ ਤਾਂ 2011 ਚ ਹੋਈ
ਜੀ।
ਤੇ ਜਿਹੜਾ ਟਰੱਸਟ ਹੈ ਭਾਈ ਕਨਈਆ ਮਾਨਵ ਸੇਵਾ ਟਰੱਸਟ
ਜੀ,
ਇਸ ਦੀ ਸ਼ੁਰੂਆਤ ਲਗਭਗ 1 ਜਨਵਰੀ 2005 ਨੂੰ ਹੋਈ
ਜੀ।
1 ਜਨਵਰੀ 2005 ਨੂੰ ਸਿਵਲ ਹੋਸਪਿਟਲ ਦੇ ਅੰਦਰ ਹਰ ਮਰੀਜ਼ ਨੂੰ ਪਾਈਆ ਦੁੱਧ ਦੇਣ ਤੋਂ ਹੀ ਇਸ ਦੀ ਸ਼ੁਰੂਆਤ, ਇਸ ਸੰਸਥਾ ਦੀ ਸ਼ੁਰੂਆਤ ਹੋਈ
ਜੀ। ਗੁਰਵਿੰਦਰ ਜੀ, ਮੈਂ ਅਕਸਰ ਤੁਹਾਨੂੰ ਦੇਖਿਆ ਕਿ ਤੁਸੀਂ ਖੁਦ ਇੱਕ ਵੀਲ ਚੇਅਰ ਦੇ ਉੱਤੇ ਹੋ, ਹੈ ਨਾ, ਔਰ ਤੁਸੀਂ ਸਹਾਰਾ ਬਣੇ ਉਹਨਾਂ ਲੋਕਾਂ ਦਾ ਜੋ ਬੇਸਹਾਰਾ ਨੇ। ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹਾਂਗਾ ਕਿ ਤੁਹਾਡੇ ਨਾਲ ਕੀ ਇੰਸੀਡੈਂਟ ਹੋਇਆ ਔਰ ਉਸ ਇੰਸੀਡੈਂਟ ਤੋਂ ਬਾਅਦ ਆਮ ਤੌਰ 'ਤੇ ਆਮ ਬੰਦਿਆਂ ਦੀ ਜ਼ਿੰਦਗੀ ਇੰਨੀ ਦੱਸੋ ਜਾਂਦੀ ਹੈ, ਉਹ ਕਹਿੰਦੇ ਜੀ ਕੇ ਕੀ ਲੈਣਾ, ਕੰਮ ਕਰਕੇ ਕੀ ਲੈਣਾ, ਹੁਣ ਤਾਂ ਜ਼ਿੰਦਗੀ ਖਤਮ ਹੋ ਗਈ। ਪਰ ਮੈਨੂੰ ਲੱਗਿਆ, ਮੈਨੂੰ ਕੀ ਬਲਕਿ ਬਹੁਤ ਸਾਰੀ ਦੁਨੀਆ ਨੂੰ ਲੱਗਦਾ ਕਿ ਉਹ ਜ਼ਿੰਦਗੀ ਜ਼ਿੰਦਾਬਾਦ ਹੋ ਜਾਂਦੀ ਹੈ। ਇਹ ਇੰਸੀਡੈਂਟ ਕਿਵੇਂ ਅਤੇ ਕਿੱਥੋਂ ਅਤੇ ਕੀ ਹੋਇਆ, ਜ਼ਿੰਦਗੀ ਵਿੱਚ ਕੀ ਵਾਪਰਿਆ ਔਰ ਕਿੱਦਾਂ ਤੁਹਾਡੀ ਸਕਾਰਾਤਮਕ ਸੋਚ ਬਣੀ ਸਰ?
ਇਹ 7 ਜੂਨ 1997 ਦੀ ਗੱਲ ਹੈ ਜੀ।
ਜੀ,
ਮੈਂ ਰਾਣੀਆਂ ਤੋਂ ਕਿਸੇ ਕੰਮ ਆਪਣੇ ਬਿਜ਼ਨਸ ਦੇ ਸਿਲਸਿਲੇ 'ਚ ਗਿਆ ਸੀ, ਉੱਥੋਂ ਵਾਪਿਸ ਆ ਰਿਹਾ ਸੀ ਐਲਨਾਬਾਦ ਤੋਂ
ਜੀ।
ਜੀਵਨ ਨਗਰ ਤੋਂ ਰਾਣੀਆਂ ਦੇ ਵਿੱਚ ਇੱਕ ਟਰੱਕ ਨਾਲ ਮੇਰਾ ਐਕਸੀਡੈਂਟ ਹੋਇਆ, ਮੈਂ ਸਕੂਟਰ 'ਤੇ ਸੀ।
ਓ ਮਾਈ ਗੋਡ,
ਅਤੇ ਬੜਾ ਖਤਰਨਾਕ ਐਕਸੀਡੈਂਟ ਸੀ
ਜੀ,
ਜਿਹਦੇ ਵਿੱਚ ਬਹੁਤ ਜ਼ਿਆਦਾ ਚੋਟਾਂ ਲੱਗੀਆਂ, ਇੱਕ ਲੱਤ ਫ੍ਰੈਕਚਰ ਸੀ, ਬਾਂਹ ਸੀ, ਰੀੜ੍ਹ ਦੀ ਹੱਡੀ 'ਚ ਫ੍ਰੈਕਚਰ ਸੀ, ਪਸਲੀਆਂ 'ਚ ਦਿੱਕਤ ਸੀ
ਜੀ।
ਉੱਥੋਂ ਫਿਰ ਮੈਨੂੰ ਜੀਪ ਦੇ ਅੰਦਰ ਪਾ ਕੇ ਰਾਣੀਆਂ ਤੋਂ ਸਰਸੇ ਲਿਆਏ
ਜੀ।
ਸਰਸੇ ਤੋਂ ਡਾਕਟਰਾਂ ਨੇ ਰੈਫਰ ਕਰਤਾ ਮੈਨੂੰ ਲੁਧਿਆਣੇ DMC 'ਚ।
ਓ ਮਾਈ ਗੋਡ,
ਤੇ DMC 'ਚ ਮੈਂ ਲਗਭਗ 3-4 ਮਹੀਨੇ ਮੈਂ ਰਿਹਾ ਜੀ DMC 'ਚ।
ਓਹੋ ਜੀ,
ਤੇ DMC 'ਚ ਰਹਿਣਾ ਹੀ ਇੱਕ ਕਹਿ ਸਕਦੇ ਹਾਂ ਆਪਾਂ ਵੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਕਹਿ ਸਕਦੇ ਹਾਂ।
ਬਿਲਕੁਲ ਬਿਲਕੁਲ ਸਰ,
ਨਹੀਂ ਤਾਂ ਜਿਹੜੀ ਗੱਲ ਤੁਸੀਂ ਕਹੀ ਹੈ ਬਿਲਕੁਲ ਸਹੀ ਕਹੀ ਹੈ
ਜੀ,
ਵੀ ਜਦੋਂ ਇੱਕ ਬੰਦਾ ਜਨਮ ਤੋਂ ਹੀ ਅਗਰ ਦਿਵਿਆਂਗ ਹੈ ਨਾ
ਜੀ,
ਉਹਨੂੰ ਜ਼ਿਆਦਾ ਨਹੀਂ ਮਹਿਸੂਸ ਹੁੰਦਾ ਕਿਉਂਕਿ ਉਹ ਸ਼ੁਰੂ ਤੋਂ ਹੀ ਉਹ ਜਾਏ।
ਬਿਲਕੁਲ ਬਿਲਕੁਲ ਸਰ,
ਪਰ ਜਿਹੜਾ ਬੰਦਾ ਇੱਕ ਤੁਰਿਆ ਫਿਰਦਾ ਹੈ ਨਾ ਜੀ
ਜੀ,
ਉਹ ਜਦੋਂ ਵੀਲ ਚੇਅਰ 'ਤੇ ਜਾਂਦਾ ਉਹ ਮੈਂਟਲੀ ਪਰੇਸ਼ਾਨ ਹੋ ਜਾਂਦਾ, ਫਿਜ਼ੀਕਲੀ ਬੜੀਆਂ ਦਿੱਕਤਾਂ ਹੋ ਜਾਂਦੀਆਂ ਨੇ, ਜਿਵੇਂ ਮੇਰੇ ਬੈਕਬੋਨ 'ਚ ਫਿਕਸਿੰਗ ਕਰਕੇ ਮਤਲਬ ਪੈਰਾਲਾਈਜ਼ ਹੋ ਗਿਆ। ਪੈਰਾਲਾਈਜ਼ ਹੋਣ ਨਾਲ ਕੀ ਹੁੰਦਾ ਹੈ ਜੀ, ਇੱਕ ਛੋਟੇ ਛੋਟੇ ਜ਼ਖਮ ਹੋ ਜਾਂਦੇ ਨੇ
ਜੀ 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 ਜੀ,
ਤੇ ਉਹ ਜ਼ਖਮ ਜਲਦੀ ਠੀਕ ਨਹੀਂ ਹੁੰਦੇ ਕਿਉਂਕਿ ਸਕਿਨ ਡੈੱਡ ਹੋ ਜਾਂਦੀ ਹੈ।
ਬਿਲਕੁਲ ਸਰ।
ਅਤੇ ਮੈਂਟਲੀ ਵੀ ਬੰਦਾ ਇੰਨਾ ਪਰੇਸ਼ਾਨ ਹੋ ਜਾਂਦਾ ਵੀ ਇੱਕ ਤੁਰਿਆ ਫਿਰਦਾ ਬੰਦਾ ਨਾ ਜੀ, ਬੜੀਆਂ ਇੱਛਾਵਾਂ ਹੁੰਦੀਆਂ ਰਹਿੰਦੀਆਂ ਵੀ ਮੈਂ ਆਹ ਕਰ ਦਿਆਂਗਾ, ਮੈਂ ਉਹ ਕਰ ਲਾਂਗਾ, ਕਰਨਾ ਕਰਾਉਣਾ ਤਾਂ ਪਰਮਾਤਮਾ ਦੇ ਹੱਥ 'ਤੇ।
ਬਿਲਕੁਲ।
ਉਮੀਦਾਂ ਬੜੀਆਂ ਹੁੰਦੀਆਂ ਨੇ, ਪਰ ਜਦੋਂ ਉਹ ਇੱਕਦਮ ਵੀਲਚੇਅਰ 'ਤੇ ਆਉਂਦਾ ਤਾਂ ਉਹਦੀਆਂ ਉਹ ਸਾਰੀਆਂ ਉਮੀਦਾਂ ਤਾਰਾਸ਼ਾਹੀ ਹੋ ਜਾਂਦੀਆਂ ਨੇ। ਤੇ ਉਹਦੇ ਨਾਲ ਫਿਰ ਉਹ ਮੈਂਟਲੀ, ਮੇਰੇ ਨਾਲ ਵੀ ਦਿੱਤਿਆ ਇਹ ਸਾਰਾ ਕੁਛ
ਜੀ,
ਲੇਕਿਨ ਉਸ ਕੁਦਰਤ ਨੂੰ, ਪਰਮਾਤਮਾ ਨੂੰ ਕੁਛ ਹੋਰ ਮਨਜ਼ੂਰ ਸੀ। ਤੇ ਮੈਂ ਉੱਥੇ DMC ਦੇ ਅੰਦਰ 4 ਮਹੀਨੇ ਰਿਹਾ, ਲਗਭਗ 4-4.5 ਮਹੀਨੇ
ਜੀ।
ਉਹਦੇ ਅੰਦਰ ਇੱਕ NGO ਹੈ, ਅੱਜ ਵੀ ਹੈਗਾ ਹੈ, ਦੂਧ ਸੇਵਾ ਸੰਮਤੀ ਦੇ ਨਾਮ 'ਤੇ।
ਅਰੇ ਵਾਹ।
ਤੇ ਉਹ DMC ਜਿਹੜਾ ਮੈਡੀਕਲ ਕਾਲਜ ਹੈ ਉੱਥੇ
ਜੀ,
ਉੱਥੇ DMC, CMC ਤੇ ਇੱਕ ਸਰਕਾਰੀ ਹਸਪਤਾਲ 'ਚ
ਜੀ,
ਹਰ ਇੱਕ ਪੇਸ਼ੈਂਟ ਨੂੰ ਉਹ ਪਾਈਆ ਦੁੱਧ ਸਵੇਰੇ, ਪਾਈਆ ਸ਼ਾਮ ਨੂੰ, ਨਾਲ ਦਾਤਨ ਬ੍ਰੈਡ, ਤੇ ਉਹ ਬੈੱਡ ਟੂ ਬੈੱਡ ਸਾਰਿਆਂ ਨੂੰ ਉੱਥੇ ਉਹ ਸਰਵ ਕਰਦੇ ਨੇ
ਜੀ।
ਉਸ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਹੁੰਦਾ ਸੀ, ਜਿਵੇਂ ਆਪਾਂ ਸਾਰਿਆਂ ਨੂੰ ਹੀ ਲੱਗਦਾ ਵੀ ਜਿਵੇਂ ਆਪਾਂ ਗੁਰਦੁਆਰੇ 'ਚ ਲੰਗਰ ਦੀ ਸੇਵਾ ਕਰ ਲਈ, ਜੋੜਿਆਂ ਦੀ ਸੇਵਾ ਕਰ ਲਈ, ਸੜਕਾਂ 'ਤੇ ਆਪਾਂ ਲੰਗਰ ਲਾ ਲਏ, ਇਹੋ ਹੀ ਲੱਗਦਾ ਸੀ ਵੀ ਇਹ ਹੀ ਬੜੀ ਵੱਡੀ ਸੇਵਾ ਹੈ। ਪਰ ਉੱਥੇ ਜਾ ਕੇ ਜਦੋਂ ਹਕੀਕਤ ਵੇਖੀ ਵੀ ਸੇਵਾ ਦਾ ਮਤਲਬ ਇਹ ਆ ਵੀ ਜ਼ਰੂਰਤਮੰਦ ਦੀ, ਜਿਹੜਾ ਵਿਪਦਾ 'ਚ ਕਿਸੇ 'ਚ
ਜੀ,
ਉਹ ਸੇਵਾ ਵੱਡੀ ਸੇਵਾ।
ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ ਸਰ।
ਤੇ ਉੱਥੋਂ ਫਿਰ ਮਨ 'ਚ ਪਰਮਾਤਮਾ ਨੇ ਇੱਕ ਪ੍ਰੇਰਨਾ ਦਿੱਤੀ ਵੀ ਚਲੋ ਜੇ ਕਦੀ ਮੈਂ ਠੀਕ ਹੋਇਆ ਤੇ ਆਪਾਂ ਸਰਥੇ 'ਚ ਵੀ ਸਿਵਲ ਹਸਪਤਾਲ 'ਚ ਇਹੋ ਹੀ ਸੇਵਾ ਸ਼ੁਰੂ ਕਰਾਂਗੇ।
ਕਿਆ ਬਾਤ।
ਉਸ ਤੋਂ ਬਾਅਦ 7-8 ਸਾਲ ਤਾਂ ਐਵੇਂ ਹੀ ਇੱਧਰ ਉੱਧਰ ਲੰਘ ਗਏ, ਮਾਂ ਬਾਪ ਪਰਿਵਾਰ ਆਪ ਨੂੰ ਬੜੀਆਂ ਉਮੀਦਾਂ ਹੁੰਦੀਆਂ ਨੇ, ਆਪਾਂ ਇਲਾਜ ਵਾਸਤੇ ਬੜੀਆਂ ਥਾਵਾਂ 'ਤੇ ਜਾਂਦੇ ਹਾਂ।
ਬਿਲਕੁਲ ਸਰ।
ਅਤੇ ਹਾਲਾਂਕਿ ਡਾਕਟਰਾਂ DMC ਵਾਲਿਆਂ ਨੇ ਕਿਹਾ ਸੀ ਵੀ ਰੀੜ੍ਹ ਦੀ ਹੱਡੀ ਫ੍ਰੈਕਚਰ ਕਰਕੇ ਪੈਰਾਲਾਈਜ਼ ਹੋ ਗਿਆ ਅਤੇ ਇਹਦਾ ਲਗਭਗ ਇਲਾਜ ਨਹੀਂ ਹੈਗਾ।
ਪਰ ਲੇਕਿਨ ਉਮੀਦ ਹੁੰਦੀ ਹੈ।
ਹਾਂ, ਉਹ ਬਸ ਉਹ ਕਦੀ ਜੈਪੁਰ ਦਿਖਾ ਲਓ ਜੀ, ਕਦੀ ਬੀਕਾਨੇਰ, ਕਦੀ ਦਿੱਲੀ ਦਿਖਾ ਲਓ, ਕਰਦੇ ਕਰਾਉਂਦੇ 3-4 ਸਾਲ ਲੰਘ ਗਏ ਜੀ
ਜੀ।
ਅਤੇ ਉਹ ਜਿਹੜਾ ਮਨ 'ਚ ਸੋਚਿਆ ਸੀ ਦੁੱਧ ਸੇਵਾ ਦਾ, ਉਹ ਵੀ ਭੁੱਲ ਗਏ ਕਿਤੇ।
ਅੱਛਾ।
ਤੇ ਉਹ ਫਿਰ ਪਰਮਾਤਮਾ ਨੇ ਦੁਬਾਰਾ ਫਿਰ ਉਹ ਯਾਦ ਕਰਾਉਣਾ ਹੁੰਦਾ ਨਾ ਜਿਵੇਂ। ਤੇ 2004 ਦੀ 15-16 ਦਸੰਬਰ ਦੀ ਗੱਲ ਹੈ, ਇੱਕ ਬਜ਼ੁਰਗ ਆਦਮੀ ਮੇਰੇ ਵੇਲ ਸਰਵਿਸ ਸਟੇਸ਼ਨ ਚੋਰੀ ਡੱਬ ਵਾਲੀ ਰੋਡ ਤੇ ਨਾ ਜੀ,
ਮੈਂ
ਆਪਣੀ ਦੁਕਾਨ ਸੀ ਇੱਕ ਐਗਰੀਕਲਚਰ ਦੀ ਰਿਪੇਅਰ ਦੀ, ਉੱਥੇ ਦੁਕਾਨ ਦੇ ਅੱਗੇ ਉਹ ਬੰਦਾ ਪਿਆ ਤੇ ਰਾਤ ਦੇ 8-8:30 ਵੱਜ ਗਏ, ਦੋਨੋਂ ਬਾਹਾਂ ਹੈ ਨਹੀਂ ਸੀ ਆਉਂਦੀਆਂ, ਗੂੰਗਾ ਪੈਰਾ ਸੀਗਾ। ਤੇ ਮੇਰੇ ਅੜੋਸੀ ਪੜੋਸੀ ਕਹਿਣ ਲੱਗੇ ਯਾਰ ਇਹਦਾ ਮਰ ਜੂਗਾ ਠੰਡ 'ਚ, ਫਾਇਦਾ ਕੀ, ਤੇ ਆਪਾਂ ਇਨਸਾਨ ਆ ਤੇ ਇਹ ਵੀ ਇਨਸਾਨ ਏ, ਤੇ ਆਪਣੇ 'ਚ ਤੇ ਇਹਨਾਂ 'ਚ ਇਹੋ ਹੀ ਫਰਕ ਹੈ ਨਾ ਵੀ ਜਾਨਵਰ ਦੂਸਰੇ ਜਾਨਵਰ ਨੂੰ ਦੁਖੀ ਵੇਖ ਕੇ ਉਹਦੇ ਵਾਸਤੇ ਉਹ ਕੁਛ ਕਰ ਨਹੀਂ ਸਕਦਾ, ਲੇਕਿਨ ਇਨਸਾਨ ਤਾਂ ਕਰ ਸਕਦਾ।
ਅਰੇ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ, ਬਹੁਤ ਵੱਡੀ ਗੱਲ ਕਹੀ ਹੈ ਸਰ ਤੁਸੀਂ ਜੀ।
ਤੇ ਅਸੀਂ ਫਿਰ ਉਹਨੂੰ, ਮੇਰੇ ਕੋਲ ਸਕੂਟਰ ਸੀ, ਸਕੂਟਰ ਤੇ ਸਾਈਡ ਕਾਰ ਲੱਗੀ ਹੋਈ ਸੀ, ਉਹਦੇ ਅੰਦਰ ਉਹਨੂੰ ਲਟਾ ਕੇ ਮੇਰੇ ਨਾਲਦਿਆਂ ਨੇ ਉਹਨੂੰ ਲਟਾ ਤਾ ਤੇ ਅਸੀਂ ਉਹਨੂੰ ਸਿਵਲ ਹਸਪਤਾਲ ਛੱਡ ਕੇ ਆਏ। ਤੇ ਉੱਥੋਂ ਫਿਰ ਉਹ ਇੱਕਦਮ ਮਾਇੰਡ 'ਚ ਕਲਿੱਕ ਕੀਤੀ ਹੋਈ ਉਹ ਪੁਰਾਣੀ ਗੱਲ, ਪਰਮਾਤਮਾ ਨੇ ਵਾਹਿਗੁਰੂ ਨੇ ਫਿਰ ਯਾਦ ਕਰਾਤੀ ਵੀ ਭਾਈ ਤੈਨੂੰ ਤਾਂ ਉਹ ਸੇਵਾ ਵਿਖਾਈ ਸੀਗੀ। ਅਗਲੇ ਦਿਨ ਫਿਰ ਉਹ 5-4 ਦੋਸਤ ਅਸੀਂ ਬੈਠੇ ਤੇ ਮੈਂ ਸਾਰਿਆਂ ਦੇ ਅੱਗੇ ਆਪਣੀ ਰੱਖੀ ਗੱਲ, ਮੈਂ ਕਿਹਾ ਜੀ ਆਹ ਗੱਲ ਹੈ, ਅਗਰ ਆਪਾਂ ਸਿਵਲ ਹਸਪਤਾਲ ਸਰਸੇ 'ਚ ਆਪਾਂ ਦੁੱਧ ਦੀ ਸੇਵਾ ਸ਼ੁਰੂ ਕਰੀਏ ਤੇ ਕਿਸ ਤਰ੍ਹਾਂ ਰਹੇਗਾ।
ਜੀ ਜੀ ਜੀ।
ਤੇ ਸਾਰਿਆਂ ਨੇ ਮਤਲਬ ਸਹਿਯੋਗ ਦਾ ਕੀਤਾ, ਕਹਿੰਦੇ ਜੀ ਕੋਈ ਦਿੱਕਤ ਨਹੀਂ, ਆਪਾਂ ਰਲ ਮਿਲ ਕੇ ਕਰਦੇ ਹਾਂ। ਇਸ ਤਰੀਕੇ ਨਾਲ ਜਦੋਂ ਫਿਰ ਨਾਮ ਰੱਖਣ ਦੀ ਗੱਲ ਆਈ ਨਾ ਜੀ,
ਜੀ
ਵੀ ਆਪਾਂ ਇਹਦਾ ਨਾਮ ਕੀ ਰੱਖੀਏ, ਤੇ ਜਿਵੇਂ ਕਿ ਆਪਾਂ ਨੂੰ ਆਦਤ ਹੈ, ਆਪਾਂ ਕੋਈ ਕਹਿੰਦਾ ਜੀ ਆਪਾਂ ਕ੍ਰਿਸ਼ਨ ਭਗਵਾਨ ਦੇ ਨਾਂ ਤੇ ਰੱਖ ਲੈਂਦੇ ਹਾਂ, ਕੋਈ ਕਹਿੰਦਾ ਗੁਰੂ ਨਾਨਕ ਦੇ ਨਾਂ ਤੇ, ਕੋਈ ਕਹਿੰਦਾ ਰਾਮ ਚੰਦਰ ਦੇ ਨਾਂ ਤੇ ਰੱਖ ਲਈਏ,
ਜੀ ਜੀ,
ਕੋਈ ਕਹਿੰਦਾ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖ ਲਈਏ,
ਆਪੋ ਆਪਣੇ ਵਿਚਾਰ ਆਉਣੇ ਸ਼ੁਰੂ ਹੋ ਗਏ,
ਆਪੋ ਆਪਣੇ ਵਿਚਾਰ ਆਉਣੇ ਸ਼ੁਰੂ ਹੋ ਗਏ
ਜੀ।
ਫਿਰ ਸਾਡੇ ਚੋਂ ਇੱਕ ਬੰਦੇ ਨੇ ਕਿਹਾ ਵੀ ਅਗਰ ਅਸੀਂ ਸੇਵਾ ਦੇ ਵਾਸਤੇ ਦੀ ਲਾਈਨ ਤੇ ਤੁਰਨ ਲੱਗੇ ਹਾਂ ਤੇ ਸੇਵਾ ਦੇ ਰੋਲ ਮਾਡਲ ਜਿਹੜੇ ਨੇ ਭਾਈ ਕਨ੍ਹੱਈਆ ਜੀ ਨੇ, ਵੀ ਉਹਨਾਂ ਤੋਂ ਉੱਪਰ ਸੇਵਾ ਦਾ ਹੋਰ ਕਿਸੇ 'ਚ ਕੋਈ ਜਜ਼ਬਾ ਨਹੀਂ, ਭਗਤ ਸਿੰਘ ਦੀ ਜਿਹੜੀ ਲਾਈਨ ਸੀ, ਭਗਤ ਸਿੰਘ ਦੀ ਇੱਕ ਅੱਛਾ ਸਮਾਜ ਬਣਾਉਣ ਦੀ ਲਾਈਨ ਸੀ, ਉਹ ਇੱਕ ਸੁਧਾਰਕ ਸਮਾਜ ਸੁਧਾਰ ਦੀ ਲਾਈਨ ਸੀ।
ਬਿਲਕੁਲ ਬਿਲਕੁਲ।
ਸੇਵਾ ਦੀ ਲਾਈਨ ਨਹੀਂ ਸੀਗੀ, ਗੁਰੂ ਨਾਨਕ ਸਾਹਿਬ ਦੀ ਅਧਿਆਤਮ ਦੀ ਲਾਈਨ ਸੀ, ਅਧਿਆਤਮ ਦੇ ਨਾਲ ਉਹਨਾਂ ਨੇ ਸੇਵਾ ਨੂੰ ਜੋੜਿਆ।
ਕਿਆ ਬਾਤ ਹੈ, ਪਰ ਤੁਸੀਂ ਭਾਈ ਕਨਈਆ
ਜੀ ਰੋਲ ਮਤਲਬ ਸੇਵਾ ਦੀ ਉਹਨਾਂ ਦੀ
ਬਿਲਕੁਲ
ਸੇਵਾ ਦੇ ਰੋਲ ਮਾਡਲ ਸੀ
ਬਿਲਕੁਲ। ਤਾਂ ਹੀ ਤਾਂ ਉਹਨਾਂ ਨੂੰ ਦੁਸ਼ਮਣਾਂ ਦੇ ਵਿੱਚ ਵੀ ਆਪਣੇ ਗੁਰੂ ਦਾ ਚਿਹਰਾ ਦਿਸਦਾ ਸੀ, ਆਪਣੇ ਆਪ ਇਨਸਾਨੀਅਤ ਦਾ ਚਿਹਰਾ ਦਿਸਦਾ ਸੀ, ਉਹ ਉਹਨਾਂ ਨੂੰ ਵੀ ਪਾਣੀ ਪਿਆਇਆ ਹੁੰਦੇ ਸੀ। ਇਹ ਬਹੁਤ ਵੱਡੀ ਗੱਲ ਹੈ ਸਰ, ਉਹ ਤੁਸੀਂ ਸੇਵਾ ਪੁੰਜ ਭਾਈ ਕਨਈਆ ਜੀ ਦੇ ਨਾਂ ਦੇ ਉੱਤੇ ਇਹ ਨਾਮ ਰੱਖਿਆ ਔਰ ਸਾਰਥਕ ਹੋਈ ਇਹ ਗੱਲ ਤੁਹਾਡੀ। ਔਰ ਦੋਸਤੋ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜ਼ਿੰਦਗੀ 'ਚ ਕਿਰਦਾਰ ਕਿੱਦਾਂ ਬਦਲਦੇ ਨੇ, ਕਦੇ ਕਦੇ ਜ਼ਿੰਦਗੀ 'ਚ ਟਰਨਿੰਗ ਪੁਆਇੰਟ ਕਿੱਦਾਂ ਹੁੰਦਾ ਹੈ। ਬਸ ਇਹਨਾਂ ਨਾਲ ਗੱਲਬਾਤ ਕਰਦੇ ਹੋਏ ਮੈਨੂੰ ਇੱਕੋ ਗੱਲ ਨਜ਼ਰ ਆਉਂਦੀ ਹੈ ਕਿ ਹਰ ਰਾਤ ਦਾ ਇੱਕ ਸਵੇਰਾ ਜ਼ਰੂਰ ਹੁੰਦਾ ਹੈ। ਬੇਸ਼ੱਕ ਤੁਸੀਂ ਜ਼ਿੰਦਗੀ 'ਚ ਕਦੇ ਲਾਚਾਰ ਹੋ ਜਾਂਦੇ ਹੋ, ਕਦੇ ਅਸਹਾਏ ਹੋ ਜਾਂਦੇ ਹੋ, ਕਦੇ ਦੁਖੀ ਵੀ ਹੋ ਜਾਂਦੇ ਹੋਵੋਗੇ, ਕਦੇ ਚਿੰਤਤ ਵੀ ਹੋ ਜਾਂਦੇ ਹੋਵੋਗੇ, ਕਦੇ ਟੈਨਸ਼ਨ 'ਚ ਵੀ ਆ ਜਾਂਦੇ ਹੋਵੋਗੇ, ਲੇਕਿਨ ਦੋਸਤੋ ਆਸ਼ਾ ਦੀ ਜਿਹੜੀ ਕਿਰਨ ਹੁੰਦੀ ਹੈ ਨਾ, ਉਹ ਇਹਨਾਂ ਹਨੇਰਿਆਂ ਨੂੰ ਦੂਰ ਕਰਦੀ ਹੈ। ਉਹ ਕਹਿੰਦੇ ਨਾ ਕਿ ਉੱਠੋ ਜਗਾ ਦਿਓ ਮੋਮਬੱਤੀਆਂ, ਇੱਥੇ ਤਾਂ ਚੱਲਦੀਆਂ ਰਹਿਣਗੀਆਂ ਹਵਾਵਾਂ ਕਪੱਤੀਆਂ। ਇਹ ਭਾਈ ਗੁਰਵਿੰਦਰ ਸਿੰਘ ਜੀ ਨੇ ਇੱਕ ਮੋਮਬੱਤੀ ਜਗਾਈ, ਇੱਕ ਮਿਸਾਲ ਜਗਾਈ ਹੈ ਔਰ ਅੱਜ ਬਹੁਤ ਵੱਡੀ ਰੋਸ਼ਨੀ ਬਣੀ ਹੈ। ਗੁਰਵਿੰਦਰ ਸਿੰਘ ਜੀ, ਕਿੰਨੇ ਕੁ ਲੋਕ ਅੱਜ ਇਸ ਆਸ਼ਰਮ ਵਿੱਚ ਰਹਿ ਰਹੇ ਨੇ ਸਰ?
308 ਦੇ ਕਰੀਬ ਜਿਹੜੇ ਭੈਣਾਂ ਭਰਾ ਬਜ਼ੁਰਗ ਬੱਚੇ ਜਿਹੜੇ ਇਸ ਟਾਈਮ
ਜੀ
ਆਸ਼ਰਮ ਦੇ ਅੰਦਰ ਰਹਿ ਰਹੇ ਨੇ
ਜੀ।
ਤੇ ਆਸ਼ਰਮ ਵੱਲ ਵੀ ਜਿਹੜਾ ਜਾਣਾ ਸੀ ਨਾ, ਇਹ ਵੀ ਇੱਕ ਕੁਦਰਤ ਦਾ ਇੱਕ ਕ੍ਰਿਸ਼ਮਾ ਸੀ ਜਿਹੜਾ ਭਾਈ ਘਨੱਈਆ ਮਾਨਵ ਸੇਵਾ ਟਰੱਸਟ ਦੁੱਧ ਤੋਂ ਸ਼ੁਰੂਆਤ ਹੋਈ
ਜੀ।
ਦੁੱਧ ਤੋਂ ਬਾਅਦ ਉਹ ਐਂਬੂਲੈਂਸ ਸਰਵਿਸ ਇੱਕ ਸਰਸੇ 'ਚ ਸ਼ੁਰੂ ਕੀਤੀ
ਜੀ।
ਉਹ ਐਂਬੂਲੈਂਸ ਸਰਵਿਸ ਵੀ ਅੱਜ ਸਾਡੇ ਆਪਣੇ ਟਰੱਸਟ ਕੋਲ 9 ਐਂਬੂਲੈਂਸਾਂ ਨੇ।
ਵੈਰੀ ਗੁੱਡ।
ਸਿਰਸਾ ਰਾਣੀਆਂ ਐਲਨਾਬਾਦ 'ਚ ਉਹਦੀ ਫ੍ਰੀ ਐਕਸੀਡੈਂਟ ਤੇ ਸੇਵਾ ਹੈ
ਜੀ ਜੀ ਜੀ।
ਤੇ ਉਸ ਤੋਂ ਬਾਅਦ ਮਨ ਇਹੀ ਸੀਗਾ ਵੀ ਇਸੇ ਐਂਬੂਲੈਂਸ ਸੇਵਾ ਨੂੰ ਹੀ ਕਿਸੇ ਹੋਰ ਤਰੀਕੇ ਨਾਲ ਵਧਾਇਆ ਜਾਵੇ, ਜਿਵੇਂ ਡੱਬ ਵਾਲੀ ਹੈ, ਫਤਿਹਾਬਾਦ ਹੈ, ਵੀ ਨੇੜੇ ਨੇੜੇ ਦੇ ਇਲਾਕਿਆਂ 'ਚ ਐਂਬੂਲੈਂਸ ਸਰਵਿਸ ਆਪਣੀ ਵਧਾਈ ਜਾਵੇ
ਜੀ ਜੀ ਜੀ।
ਲੇਕਿਨ ਕੁਦਰਤ ਨੂੰ ਕੁਛ ਹੋਰ ਮਨਜ਼ੂਰ ਸੀ
ਜੀ।
2010 ਦੇ ਅੰਦਰ ਇੱਕ ਔਰਤ ਬਾਲ ਗੋਦਾਮ ਰੋਡ ਦੇ ਉੱਪਰ ਮੇਰਾ ਸਰਵਿਸ ਸਟੇਸ਼ਨ ਹੈ
ਜੀ,
ਉਸ ਸਰਵਿਸ ਸਟੇਸ਼ਨ ਦੇ ਅੱਗੇ ਔਰਤ ਇੱਕ ਬੜੀ ਬੁਰੀ ਹਾਲਤ 'ਚ ਉੱਥੇ ਤੁਰੀ ਫਿਰੇ, ਮੈਂਟਲੀ ਡਿਸਟਰਬ ਸੀਗੀ
ਜੀ।
ਤੇ ਰਾਤ ਨੂੰ ਉਹਦੇ ਨਾਲ ਜੋ ਹੁੰਦਾ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਤੁਹਾਨੂੰ ਪਤਾ ਹੀ ਹੈ ਸਾਰੇ
ਜੀ ਜੀ।
ਤੇ ਸਾਡਾ ਜਿਹੜਾ ਸਮਾਜ ਇਹ ਬਹੁਤ ਚੰਗਾ ਸਮਾਜ ਨਹੀਂ ਹੈ।
ਬਿਲਕੁਲ ਗੱਲ ਸਹੀ ਹੈ ਤੁਹਾਡੀ।
ਤੇ ਜਦੋਂ ਇੱਕ ਔਰਤ ਆਪਣਾ ਘਰ ਭਟਕ ਜਾਂਦੀ ਹੈ ਤੇ ਉਹਦਾ ਸਰੀਰ ਹੀ ਉਹਦਾ ਸਭ ਤੋਂ ਵੱਡਾ ਦੁਸ਼ਮਣ ਬਣ ਜਾਂਦਾ।
ਓਹੋ ਜੀ।
ਤੇ ਉਸ ਤੋਂ ਬਾਅਦ ਫਿਰ ਮੈਂ ਅਸੀਂ ਸਾਰਿਆਂ ਨੇ ਉਹਨੂੰ ਕੱਪੜੇ ਕੁਪੜੇ ਦੇਣੇ, ਸਵੇਰੇ ਵੀ ਆ ਲੈ ਤੂੰ ਪਾ ਲੈ, ਸ਼ਾਮ ਨੂੰ ਤਾਂ ਠੀਕ ਰਹਿਣਾ ਉਹਨੇ, ਲੇਕਿਨ ਉਹਨੂੰ ਆਪਣੀ ਸੰਭਾਲ ਨਹੀਂ ਸੀਗੀ। ਉਹਨੂੰ ਦੇਖ ਕੇ ਇੱਕ ਬਜ਼ੁਰਗ ਮੇਰੇ ਕੋਲ ਆਏ, ਕਹਿਣ ਲੱਗੇ ਵੀ ਔਰਤ ਇਨਸਾਨੀਅਤ ਇਹ ਕਹਿੰਦੀ ਹੈ ਵੀ ਇਹਦਾ ਕਿਤੇ ਪ੍ਰਬੰਧ ਕਰੋ। ਮੈਂ ਕਿਹਾ ਕਿੱਥੇ ਪ੍ਰਬੰਧ ਕਰੀਏ, ਤੁਸੀਂ ਦੱਸ ਦਿਓ। ਉਹਨਾਂ ਨੇ ਫਿਰ ਪਿੰਗਲਵਾੜੇ ਦੀ ਸੁਜੈਸ਼ਨ ਦਿੱਤੀ ਵੀ ਅੰਮ੍ਰਿਤਸਰ ਪਿੰਗਲਵਾੜਾ ਹੈ ਤੇ ਤੁਸੀਂ ਉੱਥੇ ਛੱਡ ਆਓ। ਅਸੀਂ ਪਿੰਗਲਵਾੜੇ ਸੰਪਰਕ ਕੀਤਾ
ਜੀ,
ਉਹਨਾਂ ਨੇ ਕਿਹਾ ਜੀ ਕੋਈ ਗੱਲ ਨੀ, ਜੀ ਸਕਦੇ ਤੁਸੀਂ ਇਹਨੂੰ ਛੱਡ ਦਿਓ। ਤੇ ਉਹਦੀ ਫਿਰ ਉਹਨਾਂ ਨੇ ਕਿਹਾ ਜੀ ਇੱਕ DDR ਕਟਵਾ ਕੇ ਲਿਆਇਆ ਜੀ, ਲੇਕਿਨ ਉਹ DDR ਅਸੀਂ ਕਟਵਾ ਨਹੀਂ ਸਕੇ, ਉਹ ਉਸੇ ਦਰਮਿਆਨ ਉਹਦੀ ਡੈਥ ਹੋ ਗਈ।
ਓ ਮਾਈ ਗੋਡ।
ਤੇ ਉਹਨੇ ਵੀ ਇੱਕ ਝਟਕਾ ਦਿੱਤਾ ਜ਼ਿੰਦਗੀ ਨੂੰ ਵੀ ਇਹ ਕੀ, ਅਸੀਂ ਇਨਸਾਨ ਆ ਜਿਹੜੇ, ਸਾਡੀਆਂ ਹੀ ਭੈਣਾਂ ਨੇ, ਸਾਡੇ ਹੀ ਭਰਾ ਨੇ ਜਿਹੜੇ ਸੜਕਾਂ ਤੇ ਰੁਲਣ ਡਏ ਨੇ, ਅਸੀਂ ਇਹਨਾਂ ਵਾਸਤੇ ਕੁਛ ਵੀ ਨਹੀਂ ਕਰ ਸਕਦੇ
ਜੀ।
ਤੇ 2010 ਦੇ ਅੰਦਰ ਫਿਰ ਇੱਕ ਆਸ਼ਰਮ ਬਣਾਉਣ ਦਾ ਰਸਤਾ ਲੱਭਿਆ, ਪਰਮਾਤਮਾ ਨੇ ਰਾਹ ਦਿਖਾਇਆ ਤੇ ਇੱਕ ਵੀਰ ਗੁਰਸ਼ਰਨ ਸਿੰਘ ਕਾਰੜਾ ਜੀ ਨੇ, ਉਹਨਾਂ ਨੇ ਇੱਕ 200 ਗਜ਼ ਦਾ ਪਲਾਟ ਡੋਨੇਟ ਕੀਤਾ ਤੇ ਪੋਲ ਟੈਕਨੀਕਲ ਗਰਲ ਕਾਲਜ ਦੇ ਬਿਲਕੁਲ ਬੈਕ ਸਾਈਡ ਤੇ
ਜੀ,
ਉੱਥੇ 600 ਗਜ਼ ਜਗ੍ਹਾ 'ਚ ਇਹ ਆਸ਼ਰਮ ਬਣਿਆ 2011 'ਚ
ਜੀ।
ਉਸ ਤੋਂ ਬਾਅਦ ਜਿਹੜੀਆਂ ਭੈਣਾਂ ਨੇ ਉਹ ਸਾਰੀਆਂ ਉੱਥੇ ਮੰਦਬੁੱਧੀ ਜਿਹੜੀਆਂ ਸ਼ਹਿਰ ਦੇ ਅੰਦਰ ਸੀ, ਹੌਲੀ ਹੌਲੀ ਫਿਰ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਰਿਹਾ
ਜੀ,
ਉਵੇਂ ਉਵੇਂ ਲੋਕ ਇੱਥੇ ਛੱਡੀ ਗਏ
ਜੀ ਜੀ ਜੀ।
ਉਹਨਾਂ ਦੀ ਸੇਵਾ ਹੈ ਜਿਹੜੀ ਉਹ ਚੱਲ ਰਹੀ ਹੈ ਹੁਣ।
ਬਿਲਕੁਲ ਚੱਲ ਰਹੀ ਹੈ ਔਰ ਚੱਲਦੀ ਰਹੇਗੀ। ਇੱਕ ਹੋਰ ਵੀ ਗੱਲ ਦੇਖਣ ਨੂੰ ਮਿਲੀ ਹੈ ਆਪਣੇ ਆਸ਼ਰਮ ਦੇ ਵਿੱਚ, ਮੈਨੂੰ ਸੁਣਨ ਨੂੰ ਵੀ ਮਿਲਦੀ ਹੈ ਔਰ ਮੈਂ ਅਖਬਾਰਾਂ ਰਾਹੀਂ ਵੀ ਪੜ੍ਹਦਾ ਕਿ ਇੱਥੇ ਵਿਛੜੇ ਵੀ ਮਿਲ ਜਾਂਦੇ ਸਰ, ਬੜੇ ਲੋਕ ਆਪਣੇ ਆਪਣੇ ਨੂੰ ਪਹਿਚਾਣ ਕੇ ਆਪਣੇ ਆਪਣੇ ਤੱਕ ਜਾਣ ਕੇ, ਇਹ ਕਿਸ ਤਰ੍ਹਾਂ ਦਾ ਫਿਰ ਤੁਸੀਂ ਇਸ ਤਰ੍ਹਾਂ ਦਾ ਐਕਟਮ ਨਿਭਾਉਣੇ ਹੋ ਵੀ ਲੋਕਾਂ ਨੂੰ ਲੋਕਾਂ ਤੱਕ ਪਹੁੰਚਾਉਣੇ ਹੋ?
ਇਹ ਨਾ ਜੀ ਦੋ ਤਿੰਨ ਤਰ੍ਹਾਂ ਦੇ ਲੋਕ ਨੇ ਜਿਹੜੀਆਂ ਆਪਾਂ 3 ਕੈਟਾਗਰੀ ਕਰ ਸਕਦੇ ਹਾਂ
ਜੀ,
ਜਿਹੜੇ ਆਸ਼ਰਮ 'ਚ ਇਸ ਟਾਈਮ ਰਹਿ ਰਹੇ ਨੇ, ਭੈਣ ਭਰਾ ਬਜ਼ੁਰਗ ਬੱਚੇ
ਜੀ।
ਇੱਕ ਤਾਂ ਉਹ ਨੇ ਜਿਹੜੇ ਜਨਮ ਤੋਂ ਹੀ ਮਤਲਬ ਮੰਦ, ਘਰ ਬਾਹਰ ਲੱਭਣਾ ਬੜਾ ਔਖਾ ਹੈ
ਜੀ
ਉਹਨਾਂ ਨੂੰ। ਅੱਜ ਕੱਲ੍ਹ ਜਿਵੇਂ ਸੋਸ਼ਲ ਮੀਡੀਆ ਹੈ, ਉਹਨਾਂ ਨੂੰ ਫੇਸਬੁੱਕ ਤੇ ਲਾਈਕ ਕਰ ਦਈਦਾ ਹੈ,
ਉਹਨਾਂ
ਦੀਆਂ ਵੀਡੀਓ ਬਣ ਕੇ ਪੈ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ, ਉਹ ਤਾਂ ਕੁਛ 2% 5% ਚਾਂਸ ਉਹਨਾਂ ਦੇ ਹੁੰਦੇ ਨੇ ਕਿਸੇ ਦਾ ਪਰਿਵਾਰ ਦੇਖ ਲਵੇ ਵੀ ਆ ਮੇਰਾ ਬੱਚਾ ਇੱਥੇ ਹੈਗਾ ਏ,
ਉਹ ਪਹੁੰਚ ਕਰ ਲੈਂਦਾ ਫਿਰ,
ਤੇ ਉਹ ਪਹੁੰਚ ਕਰ ਲੈਂਦਾ ਹੈ। ਲੇਕਿਨ ਇੱਕ ਦੂਸਰੀ ਕੈਟਾਗਰੀ ਦੇ ਬੰਦੇ ਨੇ ਜੀ, ਜਿਹੜੇ ਭੈਣਾਂ ਭਰਾ ਬਜ਼ੁਰਗ ਨੇ, ਜਿਹੜੇ ਦਿਮਾਗੀ ਪਰੇਸ਼ਾਨੀ ਚ ਘਰੋਂ ਨਿਕਲ ਜਾਂਦੇ ਨੇ ਜਾਂ ਮਿਸਿੰਗ ਹੋ ਜਾਂਦੇ ਨੇ, ਉਹ ਜਦੋਂ ਉਹਨਾਂ ਦਾ ਟ੍ਰੀਟਮੈਂਟ ਨਹੀਂ ਹੁੰਦਾ ਤੇ ਉਹ ਵੱਧਦਾ ਜਾਂਦਾ ਕੰਮ, ਵੱਧਦੇ ਵੱਧਦੇ ਉਹ ਇੱਕ ਤਰ੍ਹਾਂ ਦਾ ਪਾਗਲਪਨ ਦੀ ਹਾਲਤ ਚ ਆ ਜਾਂਦੇ ਨੇ। ਤੇ ਉਸ ਤੋਂ ਬਾਅਦ ਜਦੋਂ ਉਹ ਆਸ਼ਰਮ ਆਉਂਦੇ ਨੇ ਨਾ ਜੀ, ਫਿਰ ਸ਼ਹਿਰ ਦੇ ਦੋ ਤਿੰਨ ਡਾਕਟਰ ਨੇ, ਡਾਕਟਰ ਅਸ਼ੋਕ ਗੁਪਤਾ ਵਿਸ਼ਵਾਸ ਵਾਲੇ, ਡਾਕਟਰ ਅਮਿਤ ਨਾਰੰਗ ਨੇ ਨਾਰੰਗ ਹੋਸਪਿਟਲ ਵਾਲੇ, ਇਹਨਾਂ ਨਾਲ ਆਪਣਾ ਬੜਾ ਅੱਛਾ ਦੇ ਟਾਈ ਅਪ ਕਹਿ ਸਕਦੇ ਹਾਂ ਜਾਂ ਸੇਵਾ ਕਹਿ ਸਕਦੇ ਹਾਂ, ਟਾਈ ਅਪ ਤਾਂ ਕਹੀਏ ਜੇ ਆਪਾਂ ਇਹਨਾਂ ਨੂੰ ਕੁਝ ਦਿੰਦੇ ਹੋਈਏ, ਸੇਵਾ ਹੀ ਕਹਾਂਗੇ ਜੀ, ਇਹ ਆਪਾਂ ਨੂੰ ਸੇਵਾ ਦਿੰਦੇ ਨੇ। ਤੇ ਇਹਨਾਂ ਕੋਲ ਜਦੋਂ ਉਹਨਾਂ ਦਾ ਟ੍ਰੀਟਮੈਂਟ ਹੁੰਦਾ ਹੈ ਨਾ ਜੀ, ਫਿਰ ਉਹ 15-20 ਦਿਨ ਵੱਧ ਤੋਂ ਵੱਧ ਮਹੀਨੇ ਦੇ ਅੰਦਰ ਬਿਲਕੁਲ ਨੋਰਮਲ ਹੋ ਜਾਂਦੇ ਨੇ।
ਓਕੇ।
ਤੇ ਨੋਰਮਲ ਹੋ ਕੇ ਫਿਰ ਉਹ ਆਪਣਾ ਐਡਰੈਸ ਦੱਸ ਦਿੰਦੇ ਨੇ ਵੀ ਸਾਡਾ ਘਰ ਬਾਰ ਇੱਥੇ ਆ, ਫਲਾਣਾ ਪਿੰਡ ਹੈ ਸਾਡਾ
ਜੀ,
ਤੇ ਉੱਥੇ ਫਿਰ ਉਹਨਾਂ ਨਾਲ ਸੰਪਰਕ ਕਰੀਦਾ ਤੇ ਉਹ ਫਿਰ ਇਸ ਤਰ੍ਹਾਂ ਘਰ ਮਿਲ ਜਾਂਦਾ ਜੀ ਉਹਨਾਂ ਦਾ।
ਪਿੱਛੇ ਜੇ ਕਸ਼ਮੀਰ ਤੋਂ ਵੀ ਲੋਕ ਤੁਹਾਡੇ ਕੋਲ ਆਏ, ਉਹਨਾਂ ਦੀ ਮੇਰਾ ਖਿਆਲ ਸਿਸਟਰ ਸੀ ਸ਼ਾਇਦ, ਕੁਛ ਇਸ ਤਰ੍ਹਾਂ ਦਾ ਮੈਂ ਇਨਸੀਡੈਂਟ,
ਲਗਭਗ ਨਾ ਜੀ 228 ਦੇ ਕਰੀਬ ਨਾ ਜੀ,
ਜੀ
ਭੈਣ ਭਰਾ ਬਜ਼ੁਰਗ ਬੱਚੇ ਜਿਹੜੇ ਘਰ ਪਹੁੰਚ ਗਏ ਨੇ।
ਅਰੇ ਵਾਹ, ਕਿਆ ਬਾਤ ਹੈ ਸਰ, ਬਹੁਤ 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 ਸ਼ੁਭਕਾਮਨਾ ਮੈਂ ਇਸ ਗੱਲ ਦੀਆਂ। 228 ਲੋਕਾਂ ਨੂੰ ਜੋ ਘਰਾਂ ਚੋਂ ਵਿਛੜੇ ਹੋਏ ਸੀ ਤੁਸੀਂ ਵਾਪਸ ਘਰ ਪਹੁੰਚਾਇਆ, ਇਹ ਬਹੁਤ ਵੱਡੀ ਗੱਲ ਹੁੰਦੀ ਹੈ ਸਰ।
ਤੇ ਤੁਸੀਂ ਗੱਲ ਕਰ ਰਹੇ ਸੀ ਕਸ਼ਮੀਰ ਦੀ
ਜੀ,
ਉਹ ਕਸ਼ਮੀਰ ਦੇ ਅੰਦਰੋਂ ਇੱਕ ਔਰਤ ਭੈਣ ਸੀ ਸਾਡੀ, ਜਿਹੜੀ ਬੰਗਾਲੀ ਲਗਭਗ ਬੋਲਦੀ ਸੀ
ਜੀ,
ਜ਼ਿਆਦਾ ਕਸ਼ਮੀਰੀ ਨਹੀਂ ਸੀ ਬੋਲਦੀ ਉਹ। ਜਦੋਂ ਉਹਦੇ ਨਾਲ ਗੱਲ ਕਰਨੀ, ਉਹਨੂੰ ਅਸੀਂ ਪੁੱਛਣਾ ਵੀ ਤੇਰਾ ਘਰ ਬਾਰ ਕਿੱਥੇ ਆ, ਤੇ ਉਹ ਦੱਸੇ ਵੀ ਸ਼੍ਰੀਨਗਰ। ਥੋੜਾ ਜਿਹਾ ਜੀ ਮਤਲਬ ਆਪਣਾ ਅਗਰ ਦੇਸ਼ ਦਾ ਵੇਖੀਏ ਸਾਰਾ, ਕੀ ਕਹਿੰਦੇ ਨੇ ਭੂਗੋਲਿਕ ਸਥਿਤੀ
ਜੀ,
ਤੇ ਸ਼੍ਰੀਨਗਰ ਮਤਲਬ ਆਪਣਾ ਉੱਪਰਲੇ ਪਾਸੇ ਆ, ਬੰਗਾਲ ਆਪਣਾ ਪੂਰਾ ਦੂਜੇ ਪਾਸੇ,
ਬਿਲਕੁਲ 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 ਜ਼ਮੀਨ ਆਸਮਾਨ ਦਾ ਹੀ ਫਰਕ ਹੈ ਜੀ।
ਹਾਂ, ਸਾਨੂੰ ਕਈ ਵਾਰੀ ਇਹ ਲੱਗਦਾ ਸੀ ਵੀ ਯਾਰ ਇਹਨੂੰ ਨਾ ਮਤਲਬ ਸਮਝ ਨਹੀਂ ਆ ਰਹੀ, ਹਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਈ, ਜੇ ਹੈ ਬੰਗਾਲ ਦੀ ਹੈ ਬੋਲੀ ਇਹਦੀ ਥੋੜੀ ਥੋੜੀ ਬੰਗਾਲ ਦੀ ਹੈ, ਤੇ ਇਹ ਦੱਸ ਰਹੀ ਹੈ ਵੀ ਮੈਂ ਕਸ਼ਮੀਰ ਦੀ ਹਾਂ, ਸ਼੍ਰੀਨਗਰ ਦੀ ਹਾਂ
ਜੀ।
ਚਲੋ ਫਿਰ ਵੀ ਜਿਹੜਾ ਉਹਨੇ ਐਡਰੈਸ ਦੱਸਿਆ ਉਸ ਐਡਰੈਸ ਤੇ ਅਸੀਂ ਸਰਚ ਕੀਤਾ
ਜੀ,
ਉੱਥੇ ਅੱਗੋਂ ਉਹ ਕਹਿਣ ਲੱਗੇ ਜੀ ਨਹੀਂ ਮਤਲਬ ਕਦੀ ਉਹ ਕਹਿਣ ਸਾਡੇ ਇੱਥੇ ਕਰਫਿਊ ਲੱਗਿਆ ਹੋਇਆ ਹੈ, ਕਦੀ ਉਹ ਕਹਿਣ ਅਸੀਂ ਬਿਜ਼ੀ ਹਾਂ, ਕਸ਼ਮੀਰ ਦੇ ਜਿਹੋ ਜਿਹੇ ਹਾਲਾਤ ਨੇ ਤੁਹਾਨੂੰ ਪਤਾ ਹੀ ਹੈ ਜੀ। ਉਸ ਤੋਂ ਬਾਅਦ ਜੀ ਫਿਰ ਉਹ ਜਵਾਬ ਹੀ ਲਗਭਗ ਹੋ ਗਿਆ, 2 ਕੁ ਸਾਲ ਰਹੀ ਸਾਡੇ ਕੋਲੋਂ
ਜੀ।
ਉਸ ਤੋਂ ਬਾਅਦ ਉਹਨੇ ਦੁਬਾਰਾ ਇੱਕ ਦਿਨ ਸਟਾਫ ਸਾਡਾ ਬਦਲਿਆ ਤੇ ਨਵਾਂ ਸਟਾਫ ਆਇਆ ਤੇ ਇੱਕ ਜੋਤੀ ਲੜਕੀ ਆਈ, ਉਹ ਕਹਿੰਦੀ ਜੀ ਮੈਂ ਦੁਬਾਰਾ ਟਰਾਈ ਕਰਾਂ ਮੈਂ ਕਰ। ਉਹਨੇ ਜਿਵੇਂ ਹੀ ਉੱਥੇ ਟੈਲੀਫੋਨ ਕੀਤਾ ਤੇ ਉਸੇ ਟਾਈਮ ਉਹਨਾਂ ਦਾ ਰਿਪਲਾਈ ਆ ਗਿਆ ਜੀ, ਉਹ ਕਹਿੰਦੇ ਜੀ ਆ ਤਾਂ ਸਾਡੇ ਇੱਥੇ ਦੀ FIR ਦਰਜ ਹੋਈ ਹੋਈ ਹੈ।
ਅੱਛਾ,
ਵੀ ਇਹ ਔਰਤ ਸਾਡੇ ਦੀ ਹੈ, ਇੱਥੋਂ ਦੀ ਹੈ, ਸ਼੍ਰੀਨਗਰ ਦੀ ਹੈ। ਤੇ ਅਸੀਂ ਕਿਹਾ ਵੀ ਅਸੀਂ ਤਾਂ ਕਈ ਵਾਰੀ ਟੈਲੀਫੋਨ ਕਰ ਚੁੱਕੇ ਹਾਂ, ਤੇ ਹੁਣ ਉਹ ਕਹਿੰਦਾ ਜੀ ਇੱਥੇ ਸਾਡੇ ਮੁਨਸ਼ੀ ਹੋਰ ਸੀਗਾ, ਉਹਦੀ ਟ੍ਰਾਂਸਫਰ ਹੋ ਗਈ ਹੈ, ਤੇ ਹੁਣ ਮੈਂ ਇੱਥੇ ਨਵਾਂ ਆਇਆ ਵਾਂ
ਜੀ।
ਤੇ ਇੱਕੋ ਹੀ ਔਰਤ ਦੀ ਗੁੰਮਸ਼ੁਦਗੀ ਹੈ ਜਿਹੜੀ ਹਿੰਦੂ ਨਾਮ ਹੈ ਜਿੰਦਾ, ਉਹਦਾ ਨਾਮ ਮੰਜੂ ਸੀਗਾ
ਜੀ 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 ਜੀ।
ਤੇ ਅਸੀਂ ਕਿਹਾ ਵੀ ਆਹ ਗੱਲ ਹੈ ਸਾਡੇ ਕੋਲ, ਉਹ ਕਹਿੰਦਾ ਜੀ ਗੱਲ ਹੀ ਕੋਈ ਨੀ ਮੈਂ ਹੁਣੇ ਕਰਦਾ ਗੱਲ। ਤੇ ਉਸਦਾ ਬੇਟਾ ਫਿਰ ਨੈਕਸਟ ਡੇ ਉੱਥੋਂ ਬਾਈ ਏਅਰ ਸ਼੍ਰੀਨਗਰ ਤੋਂ ਚੰਡੀਗੜ੍ਹ ਆਇਆ,
ਚੰਡੀਗੜ੍ਹ
ਤੋਂ ਟੈਕਸੀ ਕਰਕੇ ਸਿਰਸਾ ਆਇਆ।
ਓਹੋ,
ਤੇ ਉਹ ਜਿਹੜਾ ਸੀਨ ਸੀਗਾ ਨਾ ਜੀ, ਮੈਂ ਆਪਣੀ ਜ਼ਿੰਦਗੀ ਚ ਕਦੀ ਭੁੱਲ ਨਹੀਂ ਸਕਦਾ।
ਨਹੀਂ ਤੁਸੀਂ ਨਹੀਂ ਭੁੱਲ ਸਕਦੇ, ਅਸੀਂ ਵੀ ਨਹੀਂ ਭੁੱਲ ਸਕਦੇ, ਕਿਉਂਕਿ ਅਸੀਂ ਫੇਸਬੁੱਕ ਤੇ ਲਾਈਵ ਦੇਖਿਆ ਔਰ ਰਿਸ਼ਤਿਆਂ ਦੀ ਕਦਰ ਕੀਮਤ ਅਸੀਂ ਦੇਖੀ ਹੈ ਕਿ ਕਿੱਦਾਂ ਵਿਛੜੇ ਲੋਕ ਮਿਲਦੇ ਨੇ। ਬਹੁਤ ਵੱਡੀ ਭੂਮਿਕਾ ਭਾਈ ਕਨਈਆ ਆਸ਼ਰਮ ਨਿਭਾ ਰਿਹਾ। ਦੋਸਤੋ, ਜਿੰਨੇ ਵੀ ਲੋਕ ਮੈਨੂੰ ਸੁਣ ਰਹੇ ਨੇ, ਮੈਂ ਉਹਨਾਂ ਨੂੰ ਇੱਕ ਰਿਕੁਐਸਟ ਜ਼ਰੂਰ ਕਰਾਂਗਾ ਕਿ ਇਹ ਵਾਰਤਾ, ਇਹ ਕੋਈ ਛੋਟੀ ਮੋਟੀ ਵਾਰਤਾ ਨਹੀਂ ਹੈ, ਵਾਰਤਾ ਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਨੇ, ਬਹੁਤ ਸਾਰੀਆਂ ਗੱਲਾਂ ਭਾਵਨਾਤਮਕ ਨੇ, ਇਹਨੂੰ ਸ਼ੇਅਰ ਜ਼ਰੂਰ ਕਰਨਾ, ਲਾਈਕ ਜ਼ਰੂਰ ਕਰਨਾ, ਔਰ ਹੋ ਸਕੇ ਤਾਂ ਮੈਂ ਕਹਾਂਗਾ ਕਿ ਜ਼ਰੂਰ ਇੱਕ ਵਾਰ ਭਾਈ ਕਨਈਆ ਆਸ਼ਰਮ ਵਿੱਚ ਜਾ ਕੇ ਆਉਣਾ ਜੀ। ਇਹ ਐਡਾ ਵੱਡਾ ਜੋ ਸਿਸਟਮ ਚੱਲ ਰਿਹਾ ਸਰ, ਵੈਸੇ ਤਾਂ ਪਰਮਾਤਮਾ ਦੀ ਕਿਰਪਾ ਨਾਲ ਹੀ ਚੱਲ ਰਿਹਾ, ਕੋਈ ਨਾ ਕੋਈ ਸਹਿਯੋਗ ਦੇਣ ਆ ਰਿਹਾ, ਕੋਈ ਸਿਸਟਮ ਬਣਾਇਆ ਹੋਏਗਾ ਵੀ ਲੋਕ ਕਿੱਦਾਂ ਤੁਹਾਡੇ ਤੱਕ ਆਪਣੀ ਪਹੁੰਚਣ, ਕਿੱਦਾਂ ਆਪਣੀ ਦਾਨ ਦਕਸ਼ਣਾ ਦੇ ਸਕਣ, ਕਿੱਦਾਂ ਦੀ ਸੇਵਾ ਤੁਸੀਂ ਲੋਕਾਂ ਦੇ ਜੁੰਮੇ ਲਾਈ ਹੋਈ ਔਰ ਲੋਕ ਆਪਣੀ ਨਿਭਾ ਰਹੇ ਆ, ਉਹ ਸੇਵਾ ਪ੍ਰਕਲਪ ਬਾਰੇ ਵੀ ਸਾਨੂੰ ਥੋੜ੍ਹਾ ਜਿਹਾ ਚਾਨਣਾ ਪਾਓ ਸਰ।
ਇੱਕ ਤਾਂ ਸਾਡੇ ਕੋਲ ਆਪਣੇ ਕੋਲ ਜੀ ਆਸ਼ਰਮ ਦੇ ਮੰਥਲੀ ਮੈਂਬਰ ਨੇ ਜਿਹੜੇ ਸਰਸੇ ਤੋਂ, ਡੱਬਵਾਲੀ ਤੋਂ, ਇਲਾਕੇ ਚੋਂ, ਫਤਿਹਾਬਾਦ ਤੋਂ ਜਾਂ ਹੋਰ ਸ਼ਹਿਰਾਂ ਤੋਂ ਵੀ
ਜੀ
ਹਰ ਮਹੀਨੇ ਮਤਲਬ ਰੈਗੂਲਰ ਸੇਵਾ ਭੇਜਦੇ ਨੇ
ਜੀ।
ਉਹ ਕੋਈ 100 ਭੇਜਦਾ, 200 ਭੇਜਦਾ, 500, 1000, 2000
ਜੀ।
ਤੇ ਜਿਹੜਾ ਟੋਟਲ ਖਰਚਾ ਉਹ 10 ਕੁ ਲੱਖ ਰੁਪਇਆ ਖਰਚਾ ਆਸ਼ਰਮ ਦਾ ਹਰ ਮਹੀਨੇ ਦਾ।
ਓਕੇ,
ਜਿੰਦੇ ਚੋਂ 2-3 ਲੱਖ ਰੁਪਇਆ ਤਾਂ ਇਸ ਤਰ੍ਹਾਂ ਆ ਜਾਂਦਾ
ਜੀ। ਜੀ ਜੀ,
ਬਾਕੀ ਉੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਉੱਥੇ ਲੰਗਰ ਕਰਾਉਣਾ ਚਾਹੁੰਦੇ ਨੇ
ਜੀ।
ਤੇ ਲੰਗਰ ਵੀ ਤੁਹਾਨੂੰ ਪਤਾ ਹੈ ਵੀ 300 ਬੰਦੇ ਦਾ ਅਗਰ ਘਰੇ ਬਣਾਈਏ ਤਾਂ ਬਣਾਉਣਾ ਬਹੁਤ ਔਖਾ ਹੋ ਜਾਂਦਾ।
ਬਿਲਕੁਲ ਬਿਲਕੁਲ ਬਿਲਕੁਲ।
ਇਸ ਕਰਕੇ ਫਿਰ ਉੱਥੇ ਇੱਕ ਸਿਸਟਮ ਰੱਖਿਆ ਹੋਇਆ
ਜੀ
ਵੀ ਇੱਕ ਟਾਈਮ ਦਾ ਜਿਹੜਾ ਹੈਗਾ ਹੈ ਉਹਦਾ 6300 ਰੁਪਏ ਰੱਖਿਆ, 6300 ਰੁਪਏ ਰੱਖਿਆ ਹੋਇਆ
ਜੀ। ਜੀ,
ਅਗਰ ਕੋਈ ਹੋਰ ਵਧੀਆ ਕਰਾਉਣਾ ਚਾਹੁੰਦਾ ਵੀ ਮੈਂ ਕੋਈ ਮਟਰ ਪਨੀਰ ਬਣਵਾਉਣਾ, ਕੋਈ ਖੀਰ ਬਣਵਾਉਣੀ ਹੈ,
ਆਪਣੀ ਸ਼ਰਧਾ ਦੇ ਮੁਤਾਬਕ ਹੈ।
ਹਾਂਜੀ ਹਾਂਜੀ ਹਾਂਜੀ
ਜੀ 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 ਜੀ,
ਉਹ ਤਾਂ ਇਸ ਤਰ੍ਹਾਂ ਨਾ ਜੀ, ਹਰ ਬੰਦੇ ਦਾ ਜੀ ਤਾਂ ਸੇਵਾ ਨੂੰ ਕਰਦਾ ਹੈ ਨਾ ਜੀ।
ਬਿਲਕੁਲ ਬਿਲਕੁਲ,
ਜੇ ਕੋਈ ਗਰੀਬ ਹੈ ਤਾਂ ਉਹਦਾ ਵੀ ਕਰਦਾ ਹੈ।
ਹਾਂ,
ਤੇ ਅਮੀਰ ਦਾ ਤਾਂ ਕਹਿਣਾ ਹੀ ਕੀ, ਉਹ ਤਾਂ ਕਰੂਗਾ ਹੀ
ਜੀ ਜੀ,
ਉਹਨੂੰ ਪੈਸੇ ਦੀ ਟੈਨਸ਼ਨ ਨਹੀਂ ਹੁੰਦੀ।
ਬਿਲਕੁਲ,
ਇਸ ਕਰਕੇ 500 ਰੁਪਏ ਤੋਂ ਸ਼ੁਰੂਆਤ ਰੱਖੀ ਹੋਈ ਹੈ ਵੀ ਕਿਸੇ ਨੇ ਅਗਰ ਇੱਕ ਟਾਈਮ ਦੀ ਉੱਥੇ ਚਾਹ ਪਿਆਉਣੀ ਹੈ ਤਾਂ 500 ਰੁਪਇਆ ਦੇ ਕੇ ਉੱਥੇ ਚਾਹ ਪਿਆ ਸਕਦਾ।
ਕੀ ਬਾਤ ਹੈ ਸਰ, ਔਰ ਲੋਕ
ਚਾਹ ਦੀ ਜਿਹੜੀ ਸੇਵਾ ਹੈ
ਜੀ ਜੀ ਜੀ, ਔਰ ਲੋਕ ਆ ਵੀ ਰਹੇ ਨੇ, ਮੈਂ ਰੋਜ਼ ਤੁਹਾਡਾ ਫੇਸਬੁੱਕ ਲਾਈਵ ਦੇਖਦਾ ਹਾਂ, ਬਹੁਤ ਵੱਡੀ ਜਾਗਰੂਕਤਾ ਵੀ ਲਿਆਉਂਦੇ ਹਾਂ। ਪਰ 300 ਲੋਕਾਂ ਨੂੰ ਰੱਖਣਾ ਔਰ ਕੋਵਿਡ ਦੇ ਦੌਰਾਨ ਬਹੁਤ ਵੱਡਾ ਇੱਕ ਜ਼ਿੰਮੇਵਾਰੀ ਹੋ ਜਾਂਦੀ ਹੈ ਜਦੋਂ ਕਿ ਸਾਰੇ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਹੁੰਦੇ ਨੇ, ਉਹ ਇਹ ਜੰਗ ਫਿਰ ਕਿੱਦਾਂ ਲੜੀਏ ਜੋ ਪਿਛਲੇ ਕਈ ਦਿਨਾਂ ਦੇ ਵਿੱਚ ਜਿੱਥੇ ਇਨਸਾਨ ਇਨਸਾਨ ਨੂੰ ਨਹੀਂ ਮਿਲ ਪਾਉਂਦਾ, ਔਰ ਇਹ ਅਲੱਗ ਅਲੱਗ ਤਰ੍ਹਾਂ ਦੇ ਲੋਕ, ਅਲੱਗ ਅਲੱਗ ਥਾਵਾਂ ਤੋਂ ਆਏ ਹੋਏ ਲੋਕ ਜਿਨ੍ਹਾਂ ਵਿਚਾਰਿਆਂ ਨੂੰ ਸਮਝ ਵੀ ਨਹੀਂ ਹੈ ਨਾ, ਉਹਨਾਂ ਦਾ ਤੁਸੀਂ ਕੋਵਿਡ ਦੇ ਤਹਿਤ ਕਿਵੇਂ ਫਿਰ ਇਸ ਨੂੰ ਮੈਨੇਜ ਕੀਤਾ ਸਰ?
ਦੇਖੋ, ਇਹ ਕੋਵਿਡ ਹੈ ਜਾਂ ਜੋ ਵੀ ਹੈ, ਜੇ ਪਰਮਾਤਮਾ ਕੋਈ ਦਿੱਕਤ ਹੁੰਦੀ ਹੈ ਤੇ ਉਹਦਾ ਹੱਲ ਵੀ ਉਹ ਆਪੇ ਕਰਦੇ ਨੇ
ਜੀ।
ਤੇ ਕੋਵਿਡ ਦੇ ਅੰਦਰ ਵੀ ਅਸੀਂ ਜਿਹੜਾ, ਇੱਕ ਮੈਂ ਗੱਲ ਹੋਰ ਕਹਿਣਾ ਚਾਹਾਂਗਾ ਵੀ ਜਿਹੜਾ ਆਸ਼ਰਮ ਹੈ ਜਾਂ ਟਰੱਸਟ ਹੈ
ਜੀ,
ਇਹਦਾ ਸਾਡਾ ਸ਼ੁਰੂ ਤੋਂ ਇੱਕ ਅਸੂਲ ਹੈ ਵੀ ਅਸੀਂ ਕਿਸੇ ਤਰ੍ਹਾਂ ਦਾ ਕੋਈ ਫਿਕਸ ਡਿਪੋਜ਼ਿਟ ਨਹੀਂ ਹੁੰਦਾ ਸਾਡੇ ਕੋਲ
ਜੀ। ਜੀ,
ਮਤਲਬ ਇੱਧਰੋਂ ਆਏ ਅੱਗੇ ਲੱਗੇ, ਇੱਧਰੋਂ ਆਏ ਅੱਗੇ ਲੱਗੇ, ਬਰਾਬਰ।
ਬਿਲਕੁਲ ਬਿਲਕੁਲ।
ਤੇ ਜਿੱਦਣ ਕੋਵਿਡ ਸਟਾਰਟ ਹੋਇਆ ਉਦਣ ਵੀ ਇਹ ਲੱਗਿਆ ਵੀ ਹੁਣ ਅਸੀਂ ਮਤਲਬ ਇਹ ਕੀ ਬਣੇਗਾ, ਮਤਲਬ ਬੈਂਕ ਬੈਲੈਂਸ ਹੈ ਨੀਗਾ, ਕੋਵਿਡ ਦਾ ਲੋਕਡਾਊਨ ਹੈ ਜਿਹੜਾ 2 ਮਹੀਨੇ ਚੱਲੇ, 4 ਮਹੀਨੇ ਚੱਲੇ, ਕੋਈ ਪਤਾ ਨੀ
ਜੀ।
ਲੇਕਿਨ ਬੜੀ ਉਸ ਪਰਮਾਤਮਾ ਦੀ, ਜਿੰਨਾ ਚ ਵਸਦਾ ਹੈ ਪਰਮਾਤਮਾ, ਉਹਨਾਂ ਸਰੀਰਾਂ ਦੀ ਬੜੀ ਕਿਰਪਾ ਰਹੀ, ਬੜੇ ਲੋਕਾਂ ਨੇ ਟੈਲੀਫੋਨ ਕਰਕੇ ਤੇ ਪੁੱਛ ਕੇ ਵੀ ਦੱਸੋ ਕੀ ਚੀਜ਼ ਚਾਹੀਦੀ ਹੈ, ਸਹਿਯੋਗ ਕੀਤਾ। ਤੇ ਕੋਵਿਡ ਵੀ ਅੰਦਰ ਹੋ ਗਿਆ ਸੀਗਾ, ਕੁਛ 126 ਦੇ ਕਰੀਬ ਭੈਣ ਭਰਾਵਾਂ ਨੂੰ ਪੋਜ਼ਿਟਿਵ ਆ ਗਏ ਸੀਗੇ।
ਅੱਛਾ ਜੀ।
ਤੇ ਉਦੋਂ ਵੀ ਸਾਡੇ ਵਾਸਤੇ ਜਦੋਂ ਬਿਲਡਿੰਗ ਬਣਾਈ ਸੀ ਉਦੋਂ ਕੋਈ ਇਹ ਆਪਣੇ ਜੋ ਕਿਸੇ ਨੇ ਵੀ ਨਹੀਂ ਸੀ ਸੋਚਿਆ ਵੀ ਕਦੀ ਜ਼ਿੰਦਗੀ 'ਚ ਇਹੋ ਜਿਹੇ ਦਿਨ ਆਉਣਗੇ। ਇਸ ਕਰਕੇ ਉਹ ਬਿਲਡਿੰਗ ਵੀ ਇਹੋ ਜਿਹਾ ਪਲਾਨ ਨਹੀਂ ਕੀਤਾ ਸੀ ਵੀ ਇਹਨਾਂ ਨੂੰ ਅਲੱਗ ਅਲੱਗ ਰੱਖ ਸਕੀਏ
ਜੀ।
ਤੁਸੀਂ ਦੇਖਿਆ ਹੀ ਵੀ ਹਾਲ ਨੇ ਵੱਡੇ ਵੱਡੇ, ਇੱਕ ਇੱਕ ਹਾਲ 'ਚ 20-30 ਬੰਦੇ ਰਹਿ ਰਹੇ ਨੇ।
ਬਿਲਕੁਲ ਬਿਲਕੁਲ ਸਰ।
ਤੇ ਫਿਰ ਅਸੀਂ ਨਾ ਸਾਰਾ ਇੱਕੋ ਹੀ ਗੱਲ ਸੋਚੀ ਵੀ ਡਾਕਟਰਾਂ ਨਾਲ ਰਾਏ ਕਰਕੇ
ਜੀ
ਵੀ 300 ਚੋਂ 126 ਪੋਜ਼ਿਟਿਵ ਨੇ
ਜੀ।
ਤੇ ਆਪਾਂ ਦਵਾਈ ਜਿਹੜੀ ਮੈਡੀਸਿਨ ਹੈ ਸਾਰਿਆਂ ਦੀ ਸ਼ੁਰੂ ਕਰ ਦਿੰਦੇ ਹਾਂ।
ਬਿਲਕੁਲ ਠੀਕ ਕੀਤਾ।
ਹਾਂ, ਤੇ ਜਿਹਨੂੰ ਬੁਖਾਰ ਹੈ ਉਹਨੂੰ ਬੁਖਾਰ ਵੀ ਦੇ ਦੇਣੀ, ਉਸ ਤੋਂ ਇਲਾਵਾ ਇੱਕ ਗਲੋਏ ਦੀਆਂ ਗੋਲੀਆਂ ਆਉਂਦੀਆਂ ਨੇ ਆਯੂਸ਼ ਵਾਲੇ ਡਿਪਾਰਟਮੈਂਟ ਦੀਆਂ, ਉਹ ਲਈਆਂ ਗਈਆਂ। ਇੱਕ ਇਹਨਾਂ ਦੀ ਇਮਿਊਨਿਟੀ ਵਿਧਾਨ ਵਾਸਤੇ ਆਯੂਸ਼ ਤੋਂ ਗੋਲੀਆਂ ਆਉਂਦੀਆਂ ਨੇ
ਜੀ ਜੀ ਜੀ,
ਮੈਨੂੰ ਉਹਨਾਂ ਦੇ ਨਾਮ ਨਹੀਂ ਪਤਾ
ਜੀ।
ਇੱਕ ਇਹਨਾਂ ਦੇ ਕਾੜਾ ਆਉਂਦਾ ਜਿਹੜਾ ਮਤਲਬ ਉਬਾਲ ਕੇ ਪਿਆਉਣਾ ਹੁੰਦਾ, ਜਿਹੜਾ ਕੋਵਿਡ ਦੇ ਅੰਦਰ ਕੰਮ ਕਰਦਾ। ਅਸੀਂ ਉਹ ਸਾਰਾ ਕੁਛ ਸਾਰਿਆਂ ਵਾਸਤੇ ਹੀ ਰੈਗੂਲਰ ਕਰਤਾ, ਤੇ ਉਹਦਾ ਰਿਜ਼ਲਟ ਵੀ ਬੜਾ ਵਧੀਆ ਆਇਆ। ਪਰਮਾਤਮਾ ਨੇ ਕਿਰਪਾ ਰੱਖੀ, ਕੋਈ ਇੱਕ ਵੀ ਸਾਡੇ ਉੱਥੇ ਕਿਸੇ ਤਰ੍ਹਾਂ ਦੀ ਕੋਈ ਡੈਥ ਨਹੀਂ
ਜੀ।
ਤੇ ਉਸ ਤੋਂ ਬਾਅਦ ਮਹੀਨੇ ਬਾਅਦ ਸਾਰਿਆਂ ਦੇ ਟੈਸਟ ਕਰਵਾਏ, ਲਗਭਗ ਸਾਰੇ ਦੇ ਸਾਰੇ ਹੀ ਕੋਰੋਨਾ ਨੈਗੇਟਿਵ ਆਏ।
ਕਿਆ ਬਾਤ ਹੈ ਸਰ, ਇਹ ਬਹੁਤ ਵੱਡੀ ਜੰਗ ਸੀ ਔਰ ਇਹ ਜੰਗ ਪਰਮਾਤਮਾ ਦੀ ਕਿਰਪਾ ਨਾਲ, ਦਾਨਵੀਰ ਸੱਜਣਾ ਦੀ ਕਿਰਪਾ ਦੇ ਨਾਲ ਔਰ ਸਹਿਯੋਗ ਦੇ ਨਾਲ ਜਿੱਤੀ ਜੰਗ। ਬਹੁਤ ਔਖਾ ਹੁੰਦਾ ਸਰ ਜਦੋਂ ਪਰਿਵਾਰ ਦੇ ਵਿੱਚ ਇੱਕ ਬੰਦਾ ਪੋਜ਼ਿਟਿਵ ਆ ਜਾਏ ਔਰ ਪਰਿਵਾਰ ਵੀ ਦੂਰ ਹੋ ਜਾਂਦਾ, ਪਰ ਤੁਸੀਂ ਤਾਂ 300 ਬੰਦਿਆਂ ਚੋਂ 126 ਬੰਦਿਆਂ ਨੂੰ ਪੋਜ਼ਿਟਿਵ ਹੋਣਾ ਔਰ ਉਹਨਾਂ ਨੂੰ ਸੰਭਾਲਣਾ, ਇਹ ਇਹ ਫਿਰ ਉਸਦੀ ਕਿਰਪਾ ਤੋਂ ਬਿਨਾਂ ਕੁਛ ਨਹੀਂ ਹੁੰਦਾ ਸਰ, ਔਰ ਬਹੁਤ ਵੱਡੀ ਜੰਗ।
ਮਾਹੌਲ ਉਦੋਂ ਇਹੋ ਜਿਹਾ ਸੀ, ਇੰਨਾ ਡਰ ਸੀਗਾ
ਜੀ
ਵੀ ਹਰ ਬੰਦਾ ਕਹਿੰਦਾ ਸੀ ਵੀ ਅਗਰ ਬਾਹਰ ਜਾਣਾ ਤਾਂ ਮਤਲਬ ਬਾਹਰ ਹੀ ਰਹਿ ਬਈ।
ਹਾਂ ਹਾਂ ਹਾਂ, ਮੈਂ ਅਸੀਂ ਸਾਰੇ
ਲੋਕ ਕੈਦ ਹੋ ਗਏ ਨੇ
ਇਸ ਨੂੰ ਭੁਗਤ ਭੋਗੀ ਆ ਸਾਰੇ, ਔਰ ਇਨਸਾਨ ਇਨਸਾਨ ਦੇ ਕੋਲੇ ਹੀ ਨਹੀਂ ਜਾ ਸਕਦਾ ਸੀ, ਸੇਵਾ ਤਾਂ ਬਹੁਤ ਦੂਰ ਦੀ ਗੱਲ ਹੈ। ਪਰ ਫਿਰ ਵੀ ਉਹ ਕਹਿੰਦੇ ਨੇ ਕਿ ਹਰ ਹਰ ਮੁਸ਼ਕਲ ਦਾ ਹੱਲ ਮੁਸ਼ਕਲ ਦੀ ਜੇਬ ਵਿੱਚ ਹੀ ਹੁੰਦਾ, ਪਰਮਾਤਮਾ ਰਸਤਾ ਆਪਣੇ ਆਪ ਵਿਖਾਉਂਦਾ। ਸਰਕਾਰ ਕਿੰਨਾ ਕੁ ਸਹਿਯੋਗ ਕਰ ਰਹੀ ਹੈ ਸਰ?
ਸਰਕਾਰ ਤੋਂ ਇੱਕ ਸਹਿਯੋਗ ਤਾਂ ਸਰਕਾਰ ਕਰਦੀ ਵੀ ਹੈ ਥੋੜਾ ਬਹੁਤ
ਜੀ,
ਲੇਕਿਨ ਕੁਛ ਟਰਸਟ ਵੱਲੋਂ ਹੀ ਕੁਛ ਗੱਲਾਂ ਇਹੋ ਜਿਹੀਆਂ ਨੇ
ਜੀ,
ਵੀ ਮਨ ਹੈ ਜਿਹੜਾ
ਜੀ
ਉਹ ਇਹ ਆ ਵੀ ਜਿਹੜੀ ਸੰਗਤ ਹੈ ਨਾ ਜਾਂ ਪਬਲਿਕ ਹੈ
ਜੀ
ਉਹੀ ਸਰਵੋੱਚ ਹੈ।
ਕਿਆ ਬਾਤ ਹੈ ਸਰ, ਬਿਲਕੁਲ ਸਹੀ ਗੱਲ ਕਿਹਾ ਤੁਸੀਂ।
ਸਰਕਾਰ ਤੋਂ ਥੋੜਾ ਜਿਹਾ ਇੱਕ ਵਾਰੀ
ਹੈਲੋ
ਸਰਕਾਰ ਤੋਂ ਇੱਕ ਵਾਰੀ ਥੋੜਾ ਜਿਹਾ ਬਚਣਾ ਵੀ ਚਾਹੁੰਦੇ ਸੀਗੇ
ਜੀ 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 ਜੀ,
ਬਚਣਾ ਕਹਿ ਲਓ ਜਾਂ ਆਪਾਂ ਉਸ ਟਰੈਕ ਤੇ ਚੱਲਣਾ ਨਹੀਂ ਚਾਹੁੰਦੇ
ਜੀ ਜੀ,
ਵੀ ਸੰਗਤ ਤੋਂ ਹੀ ਮਨ ਹੈ ਜੀ ਸਰਕਾਰ ਦੇ ਬਜਾਏ।
ਬਿਲਕੁਲ, ਔਰ ਗੱਲ ਵੀ ਸਹੀ ਹੈ ਕਿ ਮਾਨਵਤਾ ਦੀ ਸੇਵਾ ਦੇ ਲਈ ਲੋਕਾਂ ਦੇ ਆਮ ਲੋਕਾਂ ਦੇ ਹੱਥ ਜਦੋਂ ਉੱਠਦੇ ਨੇ ਨਿਸ਼ਚਿਤ ਤੌਰ 'ਤੇ ਫਿਰ ਇੱਕ ਬਹੁਤ ਵੱਡਾ ਸੰਸਾਰ ਬਣਦਾ। ਔਰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਅਕੇਲਾ ਹੀ ਚਲਾ ਥਾ 99 ਮੰਜ਼ਿਲ ਕੀ ਤਰਫ ਲੋਕ ਮਿਲਦੇ ਗਏ ਔਰ ਕਾਫਲਾ ਬਣਤਾ ਗਿਆ। ਲੋਕਾਂ ਦੇ ਦੁਆਰਾ, ਲੋਕਾਂ ਦੇ ਲਈ, ਲੋਕਾਂ ਦੇ ਚਿਹਰਿਆਂ 'ਤੇ ਹੱਸੀ ਲੈ ਕੇ ਆਉਣੀ, ਮੁਸਕਾਨ ਲੈ ਕੇ ਆਉਣੀ ਬਹੁਤ ਵੱਡੀ ਗੱਲ ਹੁੰਦੀ ਹੈ। ਦੋਸਤੋ, ਇਸ ਆਸ਼ਰਮ ਵਿੱਚ ਜਿੱਥੇ ਬਜ਼ੁਰਗ ਨੇ, ਜਿੱਥੇ ਸਾਡੀਆਂ ਭੈਣਾਂ ਨੇ, ਉੱਥੇ ਛੋਟੇ ਛੋਟੇ ਬੱਚੇ ਵੀ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਖੁਸ਼ ਹੋਵੋਗੇ ਔਰ ਜਦੋਂ ਹੱਸਦੇ ਨੇ, ਕਲਕਾਰੀਆਂ ਲੈਂਦੇ ਨੇ, ਤਾਂ ਇੱਕ ਹੋਰ ਖੁਸ਼ੀ ਅਤੇ ਅਨੁਭੂਤੀ ਜੀ ਹੁੰਦੀ ਹੈ, ਵੀ ਇੱਕ ਆਨੰਦ ਜਿਹਾ ਆਉਂਦਾ। ਪਲੀਜ਼, ਮੈਂ ਫਿਰ ਵਾਰ ਵਾਰ ਰਿਕੁਐਸਟ ਕਰਦਾ ਕਿ ਉੱਥੇ ਜਾ ਕੇ ਆਓ। ਕੀ ਕਹਿਣਾ ਚਾਹੋਗੇ ਚੱਲਦੇ ਚੱਲਦੇ? ਬਸ ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹੁੰਦੇ ਸੀ ਹਜੇ, ਔਰ ਇੰਨੀਆਂ ਗੱਲਾਂ ਦੇ ਵਿੱਚੋਂ ਗੱਲ ਇਹੀ ਨਿਕਲਦੀ ਹੈ ਕਿ ਸੇਵਾ ਹੀ ਸਭ ਤੋਂ ਵੱਡੀ ਹੈ, ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡੀ ਹੈ। ਇਨਸਾਨ ਇਨਸਾਨ ਦੇ ਕੰਮ ਆਵੇ, ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਜਾਵੇ, ਹੈ ਨਾ। ਔਰ ਕੀ ਕਹਿਣਾ ਚਾਹੋਗੇ ਸਾਡੇ ਸਰੋਤਾਂ ਨੂੰ, ਤੁਹਾਨੂੰ ਆਪਣੀ ਤਰਫੋਂ ਜੇ ਕੁਛ ਤੁਸੀਂ ਕਹਿਣਾ ਚਾਹੋ?
ਇੱਕੋ ਲਾਈਨ ਦੇ ਅੰਦਰ ਨਾ ਜੀ
ਜੀ
ਸਾਰਾ ਕੁਛ ਹੀ ਆ ਜਾਂਦਾ
ਜੀ।
ਅਗਰ ਅਸੀਂ ਸਾਰੇ ਇਨਸਾਨੀਅਤ ਨੂੰ ਹੀ ਧਰਮ ਬਣਾ ਲਈਏ
ਜੀ,
ਤੇ ਸਾਰੀ ਦੁਨੀਆਂ ਦੇ ਝਗੜੇ ਅੱਜੋ ਹੀ ਖਤਮ ਹੋ ਜਾਣ।
ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ ਸਰ, ਬਹੁਤ ਵਧੀਆ।
ਮੈਂ ਇਹੋ ਹੀ ਗੱਲ ਕਹਿਣਾ ਚਾਹਾਂਗਾ ਵੀ ਜਿੱਥੇ ਕਿਤੇ ਵੀ ਤੁਸੀਂ ਰਹਿ ਰਹੇ ਹੋ ਉੱਥੇ ਮਾਨਵਤਾ ਨੂੰ, ਇਨਸਾਨੀਅਤ ਨੂੰ ਸਭ ਤੋਂ ਉੱਤੇ ਰੱਖੋ
ਜੀ,
ਉਸ ਦੀ ਸੇਵਾ ਕਰੋ, ਹਰ ਬੰਦੇ ਦੀ ਧਰਮ ਜਾਤੀ ਤੋਂ ਉੱਪਰ ਉੱਠ ਕੇ
ਜੀ।
ਸੇਵਾ ਕੋਈ ਜ਼ਰੂਰੀ ਨਹੀਂ ਪੈਸਿਆਂ ਨਾਲ ਹੋਵੇ, ਕਿਸੇ ਨੂੰ ਤੁਸੀਂ ਰਾਹ ਦੱਸ, ਕੋਈ ਬੰਦੇ ਨੂੰ ਰਾਹ ਨਹੀਂ ਪਤਾ ਉਹਨੂੰ ਤੁਸੀਂ ਰਾਹ ਦੱਸ ਕੇ ਸੇਵਾ ਕਰ ਸਕਦੇ ਹੋ। ਤੁਹਾਡੇ ਮਹੱਲੇ ਦੇ ਅੰਦਰ ਕੋਈ ਬਜ਼ੁਰਗ ਹੈ, ਕਿਉਂਕਿ ਬਜ਼ੁਰਗਾਂ ਕੋਲ ਅੱਜ ਕੱਲ ਕੋਈ ਨਹੀਂ ਬਹਿੰਦਾ, ਤੇ ਬਜ਼ੁਰਗਾਂ ਨੂੰ ਬੜਾ ਹੁੰਦਾ ਵੀ ਸਾਡੇ ਕੋਲ ਬਹਿਣ, ਸਾਡੀ ਜ਼ਿੰਦਗੀ ਦੇ ਤਜਰਬੇ ਨੇ, ਅਸੀਂ ਆਪਦੀ ਗੱਲ ਸੁਣਾਈਏ ਇਹਨਾਂ ਨੂੰ
ਜੀ।
ਬਜ਼ੁਰਗਾਂ ਨੂੰ ਬੜਾ ਸ਼ੌਂਕ ਹੁੰਦਾ,
ਸ਼ੌਂਕ ਹੁੰਦਾ, ਬਿਲਕੁਲ ਸਹੀ ਗੱਲ ਹੈ।
ਤੇ ਅਗਰ ਕੋਈ ਮਹੱਲੇ 'ਚ ਕੋਈ ਦਿਵਿਆਂਗ ਹੈ, ਕੋਈ ਵੀ ਐਸਾ ਹੈ ਜਿਹਦੇ ਕੋਲ ਮਤਲਬ ਕੋਈ ਨਹੀਂ ਬੈਠ ਰਿਹਾ, ਉਹਦੇ ਕੋਲ ਜਾ ਕੇ ਤੁਸੀਂ ਕੁਛ ਸਮਾਂ ਬਿਤਾਓਗੇ, ਉਹ ਵੀ ਇੱਕ ਬੜੀ ਵੱਡੀ ਸੇਵਾ ਹੈ। ਤੇ ਇਸੇ ਤਰੀਕੇ ਤੁਸੀਂ ਬਹੁਤ ਤਰ੍ਹਾਂ ਦੀਆਂ ਸੇਵਾ ਦੀ ਕੋਈ ਕਮੀ ਨਹੀਂ ਹੈ
ਜੀ ਜੀ ਜੀ।
ਇੱਕ ਬੂਟਾ ਲਾ ਕੇ ਤੁਸੀਂ ਉਹਨੂੰ ਪਾਲ ਕੇ ਵੱਡਾ ਕਰੋਗੇ ਤੇ ਉਹ ਵੀ ਇੱਕ ਬੜੀ ਵੱਡੀ ਸੇਵਾ ਹੈ।
ਕਿਆ ਬਾਤ ਹੈ ਸਰ, ਕਿਆ ਬਾਤ ਹੈ, ਉਹ ਇਹ ਵੀ ਵੱਡੀ ਸੇਵਾ ਹੈ। ਸੇਵਾ ਦਾ
ਕੁਛ ਕਰਨਾ ਚਾਹੀਦਾ, ਕਰਨਾ ਜ਼ਰੂਰ ਚਾਹੀਦਾ ਆਪਣੀ ਜ਼ਿੰਦਗੀ 'ਚ ਕੁਛ ਨਾ ਕੁਛ।
ਕਿਆ ਬਾਤ ਹੈ, ਕਰਨਾ
ਨਹੀਂ, ਅਗਰ ਕਰਦੇ ਤਾਂ ਫਿਰ ਆਪਣੇ ਤੇ ਪਸ਼ੂ ਪਕਸ਼ੀਆਂ 'ਚ ਕੋਈ ਫਰਕ ਨਹੀਂ ਜੀ।
ਕਿਆ ਬਾਤ ਹੈ। ਔਰ ਸਰ, ਤੁਹਾਡੇ ਨਾਲ ਇਹ ਗੱਲਬਾਤ ਕਰਕੇ ਸੰਪੂਰਨ ਮਾਨਵਤਾ ਦਾ ਫਲਸਫਾ ਸਮਝ ਆਉਂਦਾ ਹੈ ਸਾਨੂੰ, ਕਿ ਅਸੀਂ ਜਿੱਥੇ ਵੀ ਹਾਂ, ਜਿਹੋ ਜਿਹੇ ਹਾਲਾਤਾਂ ਵਿੱਚ ਵੀ ਹਾਂ, ਸਾਡੇ ਆਲੇ ਦੁਆਲੇ ਕੋਈ ਨਾ ਕੋਈ ਦੁਖੀ ਪਰਸਨ ਜ਼ਰੂਰ ਹੋਵੇਗਾ, ਜਾਂ ਅਸੀਂ ਖੁਦ ਹੀ ਦੁਖੀ ਹੋਵਾਂਗੇ, ਜਾਂ ਕਿਤੇ ਨਾ ਕਿਤੇ ਉਦਾਸੀ 'ਚ ਹੋਵਾਂਗੇ, ਅਸੀਂ ਆਪਣੇ ਆਪ ਨੂੰ ਵੀ ਠੀਕ ਕਰ ਸਕਦੇ ਹਾਂ, ਅਸੀਂ ਆਪਣੇ ਆਪ ਦੀ ਵੀ ਸੇਵਾ ਕਰ ਸਕਦੇ ਹਾਂ। ਔਰ ਇਹਨਾਂ ਨੇ ਬੜੀ ਅੱਛੀ ਗੱਲ ਕੀਤੀ ਕਿ ਮਹੱਲੇ ਦੇ ਵਿੱਚ ਜੋ ਬਜ਼ੁਰਗ ਨੇ, ਬੱਚਿਆਂ ਨੂੰ ਉਹਨਾਂ ਕੋਲ ਬੈਠਣਾ ਚਾਹੀਦਾ, ਵੱਡਿਆਂ ਨੂੰ ਉਹਨਾਂ ਕੋਲ ਦੀ ਗੱਲ ਸੁਣਨੀ ਚਾਹੀਦੀ ਹੈ। ਔਰ ਸੇਵਾ ਦਾ ਪ੍ਰਕਲਪ ਤਾਂ ਬਹੁਤ ਵੱਡਾ, ਸੇਵਾ ਦਾ ਪ੍ਰਕਲਪ ਹੈ, ਬੂਟੇ ਲਾ ਸਕਦੇ ਹਾਂ, ਪਾਣੀ ਬਚਾ ਸਕਦੇ ਹਾਂ, ਲਾਈਟ ਬਚਾ ਸਕਦੇ ਹਾਂ, ਤੁਸੀਂ ਕਰੋ ਜੋ ਕੁਛ ਕਰਨਾ ਚਾਹੁੰਦੇ ਹੋ, ਜੋ ਕੁਛ ਨਹੀਂ ਕਰਦੇ ਤਾਂ ਫਿਰ ਉਹ ਰਿਜ਼ਲਟ ਸਾਡੇ ਸਾਹਮਣੇ ਹੀ ਆਉਂਦੇ ਨੇ। ਔਰ ਮੈਂ ਜਿੰਨੇ ਵੀ ਸਰੋਤਾਗਣ ਸੁਣ ਰਹੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਸ ਇੰਟਰਵਿਊ ਦੇ ਲਾਸਟ ਦੇ ਵਿੱਚ ਅਸੀਂ ਇੱਕ ਸਲਾਈਡ ਵੀ ਚਲਾਵਾਂਗੇ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਅਕਾਊਂਟ ਨੰਬਰ ਵੀ ਲਿਖਿਆ ਹੋਇਆ, ਐਪ IFSCRA ਕੋਡ ਵੀ ਲਿਖਿਆ ਹੋਇਆ ਹੈ, ਤਾਂ ਤੁਸੀਂ ਉੱਥੋਂ ਆਪਣੀ ਸੇਵਾ ਭੇਜ ਵੀ ਸਕਦੇ ਹੋ। ਔਰ ਮੈਂ ਤਾਂ ਇਹ ਕਹਾਂਗਾ ਕਿ ਵਕਤ ਦਰ ਵਕਤ ਅਗਰ ਦਿੱਲੀ ਤੋਂ ਸਰਸੇ ਆਉਂ ਜਾਂ ਸਰਸੇ ਤੋਂ ਦਿੱਲੀ ਜਾਊਂ, ਆਪਣੀ ਗੱਡੀ ਦੀ ਬ੍ਰੇਕ ਜ਼ਰੂਰ ਲਾ ਲੈਣਾ, ਕਿਉਂਕਿ 2 ਮਿੰਟ ਤੁਹਾਡਾ ਰੁਕਣਾ ਕਿਸੇ ਦੀ ਜ਼ਿੰਦਗੀ ਨੂੰ ਚੱਲਣਾ ਸਿਖਾ ਸਕਦਾ ਹੈ। ਤੁਹਾਡੇ ਹੱਥ ਵਧੇ ਹੋਣ ਤਾਂ ਰੋਸ਼ਨੀ ਆ ਸਕਦੀ ਹੈ, ਮੁਸਕਰਾਹਟ ਆ ਸਕਦੀ ਹੈ। ਔਰ ਕੁਛ ਹੋਰ ਕਹਿਣਾ ਚਾਹੋ ਸਰ?
ਇੱਕ ਮਿੰਟ ਸ਼ਾਦੀ, ਇੱਕ ਮਿੰਟ
ਜੀ ਜੀ ਜੀ।
ਇਹ ਨਾ ਕਹੋ ਵੀ ਮਤਲਬ ਗੱਡੀ ਨੂੰ ਬ੍ਰੇਕ ਲਾਓ
ਜੀ,
ਦਿੱਲੀ ਜਾਂਦੇ ਸਰਸੇ ਆਉਂਦੇ ਨਹੀਂ
ਜੀ।
ਤੁਸੀਂ ਇਹ ਕਹੋ ਵੀ ਅਸੀਂ ਇੰਨੀ ਦੂਰ ਦੂਰ ਤੀਰਥਾਂ ਤੇ ਜਾਂਦੇ ਹਾਂ
ਜੀ,
ਸਪੈਸ਼ਲ ਜਾਂਦੇ ਹਾਂ
ਜੀ।
ਜਾਂਦੇ ਹਾਂ ਕਿ ਨਹੀਂ ਜਾਂਦੇ?
ਬਿਲਕੁਲ ਜਾਂਦੇ।
ਕੋਈ ਵੈਸ਼ਨੋ ਦੇਵੀ ਜਾਂਦਾ ਹੈ, ਕੋਈ ਸਾਲਾਸਰ ਜਾਂਦਾ ਹੈ, ਕੋਈ ਹਰਿਮੰਦਰ ਸਾਹਿਬ ਜਾਂਦਾ ਹੈ, ਕੋਈ ਦਿੱਲੀ ਬੰਗਲਾ ਸਾਹਿਬ ਜਾਂਦਾ ਹੈ, ਸੀਸਗੰਜ ਜਾਂਦਾ ਹੈ
ਜੀ।
ਮੈਂ ਇਸ ਤੋਂ ਅਗਲੀ ਗੱਲ ਕਰਾਂਗਾ ਵੀ ਆਪਣੇ ਟਾਈਮ ਸਪੈਸ਼ਲ ਕੱਢ ਕੇ
ਜੀ
ਇੱਥੇ ਆਓ, ਦੇਖੋ ਤੇ ਇਸ ਸੇਵਾ ਚ ਸੁਝਾਵ ਵੀ ਦਿਓ, ਸਹਿਯੋਗ ਵੀ ਦਿਓ।
ਕਿਆ ਬਾਤ ਹੈ ਸਰ, ਇਹ ਬਹੁਤ ਵੱਡੀ ਗੱਲ ਹੈ ਤੁਸੀਂ ਕਿ ਟਾਈਮ ਚੋਂ ਟਾਈਮ ਕੱਢ ਕੇ ਵੀ ਆਓ। ਹਾਂ ਬਿਲਕੁਲ ਸਹੀ ਗੱਲ ਹੈ, ਔਰ ਇਹ ਤੀਰਥ ਸਥਲ ਹੀ ਬਣ ਜਾਂਦਾ ਆਪਣੇ ਆਪ ਦੇ ਵਿੱਚ, ਜਿੱਥੇ ਇੰਨੀਆਂ ਪਵਿੱਤਰ ਆਤਮਾਵਾਂ ਰਹਿੰਦੀਆਂ ਨੇ, ਔਰ ਇਨਸਾਨੀਅਤ ਦਾ ਮੁਸਕਰਾਉਣਾ, ਇਨਸਾਨ ਦਾ ਮੁਸਕਰਾਉਣਾ, ਪਰਮਾਤਮਾ ਦਾ ਮੁਸਕਰਾਉਣਾ ਹੁੰਦਾ ਦੋਸਤੋ।
ਜਦੋਂ ਤੁਸੀਂ ਉਹਨਾਂ ਨੂੰ ਮਿਲੋਗੇ, ਉਹ ਕਿੰਨੀਆਂ ਦੁਆਵਾਂ ਦੇਣਗੇ ਤੁਹਾਨੂੰ ਜਦੋਂ ਤੁਸੀਂ ਉਹਨਾਂ ਦਾ ਕੁਛ ਟਾਈਮ ਬਿਤਾਓਗੇ।
ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਫਿਰ ਵੀ ਖੈਰ ਭਾਈ ਜੋੜ, ਜੇ ਜ਼ਿੰਦਗੀ ਹੈ ਤਾਂ ਜ਼ਿੰਦਗੀ ਦੇ ਵਿੱਚ ਜਿਵੇਂ ਜਿਵੇਂ ਵਕਤ ਮਿਲਦਾ ਉਸ ਵਕਤ ਰਾਹੀਂ ਤੁਸੀਂ ਇੱਥੇ ਪਹੁੰਚੋ, ਔਰ ਵਕਤ 'ਚੋਂ ਵਕਤ ਕੱਢ ਕੇ ਵੀ ਇਹਨਾਂ ਲੋਕਾਂ ਨੂੰ ਮਿਲੋ, ਨਹੀਂ ਤਾਂ ਫਿਰ ਕਹਿਣਾ ਪਵੇਗਾ ਕਿ ਇਸ ਵਕਤ ਕੀ ਵਕਤ ਸੇ ਵਕਤ ਕੀ ਵਕਤ ਸੇ ਇਸ ਵਕਤ ਮੁਲਾਕਾਤ ਹੈ, ਵਕਤ ਹੀ ਵਕਤ ਕੋ ਨਾ ਮਿਲ ਪਾਇਆ, ਇਹ ਵੀ ਇੱਕ ਵਕਤ ਕੀ ਬਾਤ ਹੈ। ਇਹ ਗੱਲਾਂ ਬਾਤਾਂ ਦਾ ਸਿਲਸਿਲਾ ਬਹੁਤ ਵਧੀਆ ਰਿਹਾ ਅੱਜ, ਬਹੁਤ ਲੰਬੀ ਗੱਲਬਾਤ ਹੋ ਚੁੱਕੀ ਹੈ, ਲੰਬੀ ਗੱਲਬਾਤ ਹੋਣੀ ਵੀ ਚਾਹੀਦੀ ਸੀ ਕਿਉਂਕਿ ਵਿਸ਼ਾ ਹੀ ਸਾਡਾ ਮਾਨਵਤਾ ਦੀ ਸੇਵਾ ਦਾ ਸੀ। ਦੋਸਤੋ ਜਿੱਥੇ ਸੇਵਾ ਹੁੰਦੀ ਹੈ, ਸਾਡੇ ਗੁਰੂ ਪੀਰ ਫਕੀਰ ਪੈਗੰਬਰ ਕਹਿੰਦੇ ਨੇ, ਜਿੱਥੇ ਸੇਵਾ ਹੁੰਦੀ ਹੈ ਉੱਥੇ ਹੀ ਤੀਰਥ ਸਥਲ ਬਣ ਜਾਂਦਾ ਹੈ, ਉੱਥੇ ਪਰਮਾਤਮਾ ਦਾ ਵਾਸ ਹੋ ਜਾਂਦਾ, ਔਰ ਪਰਮਾਤਮਾ ਦੇ ਸਾਕਸ਼ਾਤ ਦਰਸ਼ਨ ਮਾਨਵਤਾ ਦੀ ਸੇਵਾ ਵਿੱਚੋਂ ਹੀ ਹੁੰਦੇ ਨੇ। ਤਾਂ ਦੋਸਤੋ ਬਹੁਤ ਬਹੁਤ ਧੰਨਵਾਦ ਗੁਰਵਿੰਦਰ ਜੀ ਤੁਹਾਡਾ ਕਿ ਤੁਸੀਂ ਅੱਜ ਸਮਾਂ ਕੱਢਿਆ, ਔਰ ਅਸੀਂ ਇਸ ਸਮੇਂ ਦਾ ਫਾਇਦਾ ਚੁੱਕਿਆ, ਤੁਹਾਡੇ ਨਾਲ ਗੱਲਾਂ ਬਾਤਾਂ ਤੁਹਾਨੂੰ ਜਾਣਿਆ ਪਹਿਚਾਣਿਆ, ਔਰ ਜ਼ਿੰਦਗੀ ਨੂੰ ਜ਼ਿੰਦਾਬਾਦ ਬਣਾਉਣ ਦੇ ਲਈ ਤੁਸੀਂ ਇੱਕ ਬਹੁਤ ਵੱਡੇ ਜ਼ਿੰਦਗੀ ਦੇ ਕਿਰਦਾਰ ਹੋ। ਜਿੰਨੇ ਲੋਕ ਤੁਹਾਡੇ ਨਾਲ ਜੁੜੇ ਨੇ, ਨਿਉਂ ਦੇ ਪੱਥਰ ਬਣੇ ਨੇ, ਉਹਨਾਂ ਸਾਰਿਆਂ ਨੂੰ ਟੂ ਦਾ ਪੁਆਇੰਟ ਸ਼ਾਦ ਸਜਦਾ ਕਰਦਾ ਹੈ, ਪ੍ਰਣਾਮ ਕਰਦਾ ਹੈ, ਔਰ ਫਿਰ ਮੈਂ ਦੋਸਤਾਂ ਨੂੰ ਕਹਾਂਗਾ ਕਿ ਟਾਈਮ 'ਚੋਂ ਟਾਈਮ ਕੱਢ ਕੇ, ਵਕਤ 'ਚੋਂ ਵਕਤ ਕੱਢ ਕੇ ਜ਼ਰੂਰ ਭਾਈ ਕਨ੍ਹੱਈਆ ਆਸ਼ਰਮ ਜ਼ਰੂਰ ਜਾਓ, ਜਾਂ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਰਹਿ ਰਹੇ ਹੋ, ਜਿੱਥੇ ਵੀ ਕੋਈ ਸੇਵਾ ਪ੍ਰਕਲਪ ਹੋ ਰਿਹਾ ਉੱਥੇ ਜ਼ਰੂਰ ਜਾਓ, ਔਰ ਆਪਣੇ ਖੂਬਸੂਰਤ ਹੱਥਾਂ ਦੇ ਨਾਲ, ਆਪਣੀ ਮੁਸਕਰਾਹਟ ਦੇ ਨਾਲ ਇਹਨਾਂ ਲੋਕਾਂ ਦੀ ਸੇਵਾ ਕਰੋ, ਤਾਂ ਕਿ ਇਹ ਵੀ ਖੁਸ਼ ਹੋ ਕੇ ਮੁਸਕਰਾ ਕੇ ਫਿਰ ਕਹਿਣ ਜ਼ਿੰਦਗੀ ਜ਼ਿੰਦਾਬਾਦ।
ਬਹੁਤ ਬਹੁਤ ਧੰਨਵਾਦ ਜੀ।
ਓਕੇ ਸਰ, ਥੈਂਕ ਯੂ ਜੀ।
ਓਕੇ ਜੀ, ਥੈਂਕ ਯੂ।